ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਚੌਥਾ ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਈ ਨਾਮੋ ਚਿਤਵੈ ਨਾਮ ਪੜੈ ਨਾਮ ਰਹੈ ਲਿਵਲਾਈ ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਈ ਨਾਮੋ ਚਿਤਵੈ ਨਾਮ ਪੜੈ ਨਾਮ ਰਹੈ ਲਿਵਲਾਈ ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਈ ਸਤਿਗੁਰ ਮਿਲਿਆ ਨਾਮ ਉਪਜੈ ਤਿਸਨਾ ਭੁੱਖ ਸਭ ਜਾਈ ਨਾਨਕ ਨਾਮੇ ਰਤਿਆ ਨਾਮੋ ਪੱਲੈ ਪਾਈ ਸਤਿਗੁਰ ਮਿਲਿਆ ਨਾਮ ਉਪਜੈ ਤਿਸਨਾ ਭੁੱਖ ਸਭ ਜਾਈ ਨਾਨਕ ਨਾਮੇ ਰਤਿਆ ਨਾਮੋ ਪੱਲੈ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗਰੀਬ ਨਿਵਾਜ ਹਲਤ ਪਲਤ ਦੇ ਸੁੱਖ ਦਾਤੇ ਸ਼ਬਦ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਗੁਰੂ ਕੀ ਨਿਵਾਜੀ ਹੋਈ ਧਰਤੀ 'ਤੇ ਅਦਬ ਪਿਆਰ ਵਿੱਚ ਸਜੀ ਸਾਧ ਸੰਗਤ ਸਿੱਖੀ ਦੇ ਕੇਂਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਗੁਰਦੇਵ ਪਿਤਾ ਜੀ ਦਾ ਜੋ ਫੁਰਮਾਨ ਆਇਆ ਬੜੀ ਸ਼ਿੱਦਤ ਨਾਲ ਬੜੀ ਸ਼ਰਧਾ ਨਾਲ ਆਪ ਸਾਰੇ ਗੁਰੂ ਕਾ ਬਚਨ ਸੁਣਨ ਲਈ ਸ਼ਬਦ ਦੀ ਵਿਚਾਰ ਸਰਵਣ ਕਰਨ ਵਾਸਤੇ ਪ੍ਰੇਮ ਇਕਾਗਰਤਾ ਵਿੱਚ ਬੈਠੇ ਹੋ। ਦਾਤਾ ਜੀ ਨੇ ਦਇਆਲਤਾ ਕੀਤੀ, ਰਾਗ ਸੋਰਠ ਦੀ ਇਹ ਪਵਿੱਤਰ ਵਾਰ ਹੈ। ਹਜ਼ੂਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ। ਗੁਰੂ ਕੀ ਬਾਣੀ ਸਾਡੀ ਜ਼ਿੰਦਗੀ ਦੇ ਨਾਲ ਬਹੁਤ ਨੇੜਤਾ ਰੱਖਦੀ ਹੈ, ਬਹੁਤ ਨੇੜਤਾ। ਜ਼ਮੀਨੀ ਪੱਧਰ ਦੀਆਂ ਬਾਤਾਂ, ਜਿੱਥੇ ਜਿਸ ਸਤਾ 'ਤੇ ਅਸੀਂ ਜੀਉ ਰਹੇ ਹਾਂ, ਜੋ ਸਾਡੀਆਂ ਲੋੜਾਂ ਨੇ, ਜੋ ਸਾਡੀਆਂ ਮੁਸ਼ਕਲਾਂ ਨੇ, ਉਹਨੂੰ ਬਹੁਤ ਬਰੀਕੀ ਦੇ ਨਾਲ ਸਤਿਗੁਰੂ ਜੀ ਨੇ ਬਿਆਨ ਕੀਤਾ, ਮਹਿਸੂਸ ਕੀਤਾ। ਕੋਈ ਆਕਾਸ਼ੀ ਗੱਲਾਂ ਨਹੀਂ ਕੀਤੀਆਂ ਜਿਹੜੀਆਂ ਸਾਡੀ ਸਮਝ ਤੋਂ ਬਾਹਰੀਆਂ ਹੋਣ। ਕਈ ਵਾਰੀ ਡੂੰਘੇ ਗਿਆਨ ਦੇ ਮਾਲਕ ਐਸੀਆਂ ਬਾਤਾਂ ਕਰਦੇ ਨੇ ਜਿਹੜੀਆਂ ਸਧਾਰਨ ਬੰਦੇ ਦੀ ਬੁੱਧੀ ਤੋਂ ਉੱਪਰ ਲੰਘ ਜਾਂਦੀਆਂ। ਵੇਖੋ, ਬੌਧਿਕ ਸਤਾ ਦੇ ਉੱਤੇ, ਆਤਮਿਕ ਸਤਾ ਦੇ ਉੱਤੇ ਬੜਾ ਅੰਤਰ ਹੈ, ਧਿਆਨ ਦੇਣਾ। ਸਾਡੇ ਵਿੱਚ ਅਤੇ ਬਾਣੀ ਉਚਾਰਨ ਵਾਲੇ ਸਤਿਗੁਰ ਦੇ ਵਿੱਚ, ਜੇ ਅਸੀਂ ਬੌਧਿਕ ਸਤਾ ਵੇਖੀਏ, ਰੂਹਾਨੀ ਸਤਾ ਵੇਖੀਏ, ਤਾਂ ਬਹੁਤ ਵੱਡਾ ਅੰਤਰ ਹੈ। ਇੱਥੇ ਚਾਰ ਜਮਾਤਾਂ ਬੰਦਾ ਵੱਧ ਪੜ੍ਹਿਆ ਹੋਵੇ ਤਾਂ ਸਧਾਰਨ ਬੰਦੇ ਦੀ ਸਮਝ ਤੋਂ ਉੱਪਰ ਦੀਆਂ ਬਾਤਾਂ ਕਰ ਜਾਂਦਾ। ਪਰ ਗੁਰੂ ਸਾਹਿਬ ਜੀ ਨੇ ਇੰਨਾ ਅੰਤਰ ਹੋਣ ਦੇ ਬਾਵਜੂਦ ਬੌਧਿਕ ਤਲ ਦੇ ਉੱਤੇ ਅਧਿਆਤਮਿਕ ਤਲ ਦੇ ਉੱਤੇ ਇੰਨਾ ਅੰਤਰ ਹੋਣ ਦੇ ਬਾਵਜੂਦ ਉਹ ਗੱਲਾਂ ਕੀਤੀਆਂ ਜਿਹੜੀਆਂ ਸਾਡੀ ਜ਼ਿੰਦਗੀ ਦਾ ਹਿੱਸਾ ਨੇ, ਜਿਹੜੀਆਂ ਜ਼ਮੀਨੀ ਲੈਵਲ ਦੀਆਂ ਬਾਤਾਂ ਨੇ। ਅੱਜ ਸਾਡੀ ਸਭ ਤੋਂ ਵੱਡੀ ਸਮੱਸਿਆ ਹੈ, ਹਰ ਬੰਦਾ ਚਾਹ ਰਿਹਾ ਕਿ ਮੈਂ ਸ਼ਾਂਤ ਹੋਵਾਂ। ਸ਼ਾਂਤ ਇਸ ਸ਼ਾਂਤ ਪਦ ਦੀ ਪ੍ਰਾਪਤੀ ਵਾਸਤੇ ਕੁਝ ਲੋਕ ਕੁਰਾਹੇ ਵੀ ਪੈ ਗਏ। ਤਮੰਨਾ ਮਾੜੀ ਨਹੀਂ ਹੈ, ਲਾਲਸਾ ਬੁਰੀ ਨਹੀਂ ਹੈ, ਪਰ ਰਸਤਾ ਕਈ ਵਾਰੀ ਬੁਰਾ ਅਖਤਿਆਰ ਕਰ ਲਿਆ। ਮਨੁੱਖ ਗਾਹਕ ਸੀ ਸ਼ਾਂਤੀ ਦਾ, ਮਨੁੱਖ ਚਾਹਤ ਰੱਖਦਾ ਸੀ ਸ਼ਾਂਤੀ ਦੀ। ਦੁਕਾਨਾਂ ਵਾਲਿਆਂ ਨੇ ਦੁਕਾਨਾਂ ਸਜਾ ਲਈਆਂ ਅਤੇ ਮਨੁੱਖ ਭਟਕ ਗਿਆ। ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਸਾਡੀ ਮੁਸੀਬਤ ਨੂੰ, ਸਾਡੀ ਮੁਸ਼ਕਲ ਨੂੰ ਵੀ ਜਾਣਦੇ ਆ ਅਤੇ ਉਹਦਾ ਹੱਲ ਵੀ ਦੱਸਦੇ ਆ। ਸ਼ਾਂਤ, ਸ਼ਾਂਤ ਕਿਵੇਂ ਹੋਈ ਹੈ? ਜਿਹਨੂੰ ਵੇਖਿਆ ਉਹ ਅਸ਼ਾਂਤ ਹੈ, ਅਸ਼ਾਂਤ। ਧਨੀ ਵੀ ਅਸ਼ਾਂਤ ਹੈ, ਨਿਰਧਨ ਵੀ ਅਸ਼ਾਂਤ ਹੈ। ਰੋਗੀ ਤੇ ਅਸ਼ਾਂਤ ਹੋਣਾ ਸੀ, ਤੰਦਰੁਸਤ ਵੀ ਅਸ਼ਾਂਤ ਹੈ। ਕੰਗਾਲ ਨੇ ਤੇ ਅਸ਼ਾਂਤ ਹੋਣਾ ਸੀ, ਰਾਜਾ ਵੀ ਅਸ਼ਾਂਤ ਹੈ। ਭੁੱਖੇ ਨੇ ਤੇ ਅਸ਼ਾਂਤ ਹੋਣਾ ਸੀ, ਰੱਜਿਆ ਹੋਇਆ ਵੀ ਅਸ਼ਾਂਤ ਹੈ। ਜ਼ਿੰਦਗੀ ਵਿੱਚ ਝਾਤ ਮਾਰ ਕੇ ਵੇਖਿਆ, ਸ਼ਾਂਤੀ ਕਿਸੇ ਦੇ ਨਹੀਂ। ਔਰ ਹੈਰਾਨੀ ਵਾਲੀ ਗੱਲ ਵੀ ਸੰਸਾਰੀ ਨੇ ਤੇ ਅਸ਼ਾਂਤ ਹੋਣਾ ਸੀ, ਧਰਮੀ ਵੀ ਅਸ਼ਾਂਤ ਹੈ। ਬੜਾ ਬੇਚੈਨ ਹੈ ਅੱਜ ਦਾ ਧਰਮੀ, ਅੱਜ ਦਾ ਧਰਮੀ। ਇਸ ਸ਼ਾਂਤੀ ਲਈ, ਇਸ ਸੀਤਲਤਾ ਲਈ, ਇਸ ਟਿਕਾਓ ਲਈ ਕਈਆਂ ਨੇ ਬੜੇ ਅਡੰਬਰ ਕੀਤੇ। ਕਿਸੇ ਨੇ ਕਿਹਾ ਸ਼ਾਇਦ ਘਰ ਦੇ ਝਮੇਲਿਆਂ ਕਰਕੇ ਅਸ਼ਾਂਤ ਹਾਂ, ਘਰ ਛੱਡ ਦਿੰਦਾ ਹਾਂ। ਸ਼ਾਇਦ ਸੰਤਾਨ ਕਰਕੇ ਅਸ਼ਾਂਤ ਹਾਂ, ਸੰਤਾਨ ਛੱਡ ਦਿੰਦਾ ਹਾਂ। ਸ਼ਾਇਦ ਕਾਰੋਬਾਰ ਦੇ ਵਾਧੇ ਘਾਟੇ ਕਰਕੇ ਅਸ਼ਾਂਤ ਹਾਂ, ਕਾਰੋਬਾਰ ਹੀ ਛੱਡ ਦਿੰਦਾ। ਸ਼ਾਇਦ ਦੁਨੀਆਂ ਕਰਕੇ, ਸੰਸਾਰ ਕਰਕੇ ਅਸ਼ਾਂਤ ਹਾਂ, ਮੈਂ ਦੁਨੀਆਂ ਤੇ ਸੰਸਾਰ ਛੱਡ ਕੇ ਦੁਨੀਆਂ ਤੋਂ ਵੱਖਰਾ ਹੋ ਜਾਂਦਾ। ਕਿਸੇ ਨੇ ਪਿੰਡਾਂ ਸ਼ਾਂਤ ਕੀਤਾ, ਗੂੜੀ ਸਮਾਧੀ ਲਾ ਕੇ, ਅੱਖਾਂ ਮੀਟ ਕੇ, ਅਤੇ ਇਸੇ ਸ਼ਾਂਤੀ ਨੂੰ ਆਪਣੇ ਅੰਦਰ ਟਿਕਾ ਕੇ ਰੱਖਣ ਵਾਸਤੇ ਪਿੰਡੇ ਤੇ ਸਵਾਹ ਮਲ ਲਈ, ਮੱਥੇ ਤੇ ਚੰਦਨ ਦਾ ਲੇਪ ਕਰ ਲਿਆ। ਇਹ ਸੀਤਲਤਾ ਤੇ ਸ਼ਾਂਤੀ ਦੇ ਪ੍ਰਤੀਕ ਨੇ। ਮੈਂ ਕਈ ਵਾਰੀ ਅਰਜ਼ ਕਰਦਾ, ਤੁਸੀਂ ਸਾਰੇ ਜਾਣਦੇ ਹੋ, ਜਦੋਂ ਸੱਪ ਜ਼ਹਿਰ ਵਿੱਚ ਅਸ਼ਾਂਤ ਹੁੰਦਾ ਤੇ ਉਹ ਚੰਦਨ ਨੂੰ ਚੱਕ ਮਾਰਦਾ। ਚੰਦਨ ਦੇ ਰੁੱਖ ਦੁਆਲੇ ਅਕਸਰ ਸੱਪ ਲਿਪਟੇ ਰਹਿੰਦੇ ਆ, ਵੀ ਚੰਦਨ ਦਾ ਰੁੱਖ ਸੱਪ ਦੀ ਅਸ਼ਾਂਤੀ ਨੂੰ ਸ਼ਾਂਤੀ 'ਚ ਬਦਲ ਦਿੰਦਾ, ਸੀਤਲਤਾ ਦਿੰਦਾ। ਆਖਿਆ ਸ਼ਾਇਦ ਜ਼ਹਿਰ ਭਰੇ ਸੱਪਾਂ ਨੂੰ ਚੰਦਨ ਤੋਂ ਸ਼ਾਂਤੀ ਮਿਲਦੀ ਹੈ, ਮੈਂ ਮੱਥੇ 'ਤੇ ਲੇਪ ਕਰਾਂਗਾ, ਪਿੰਡੇ 'ਤੇ ਲੇਪ ਕਰਾਂਗਾ, ਸ਼ਾਇਦ ਮੇਰੀ ਬੁੱਧੀ ਸ਼ਾਂਤ ਹੋ ਜਾਵੇ, ਮੇਰਾ ਦਿਲ ਸ਼ਾਂਤ ਹੋ ਜਾਵੇ, ਮੇਰਾ ਹਿਰਦਾ ਸ਼ਾਂਤ ਹੋ ਜਾਵੇ। ਸ਼ਾਂਤ ਨਹੀਂ ਹੋਇਆ। ਅਤੇ ਅੱਜ ਮੇਰੇ ਸਤਿਗੁਰੂ ਜੀ ਸਾਡੇ ਇਸ ਦੁੱਖੜੇ ਨੂੰ ਫਰੋਲ ਰਹੇ ਆ ਵੀ ਇਹ ਸ਼ਾਂਤ ਕਿੱਦਾਂ ਹੋ ਸਕਦਾ ਹੈ। ਇੱਥੇ ਧਰਮੀ ਵੀ ਅਸ਼ਾਂਤ ਜਿਹੜਾ ਦਿਸ ਰਿਹਾ ਸੀ, ਪਹਿਰਾਵੇ ਵਾਲਾ, ਭੇਖ ਵਾਲੇ ਦੀ ਮੈਂ ਗੱਲ ਕਰ ਰਿਹਾ, ਧਰਮ ਕਮਾਉਣ ਵਾਲੇ ਦੀ ਗੱਲ ਨਹੀਂ। ਉਹ ਤੇ ਤੱਤੀ ਤਵੀ ਤੇ ਬੈਠ ਕੇ ਵੀ ਸ਼ਾਂਤ ਹੈ, ਉਹ ਆਰੇ ਥੱਲੇ ਬੈਠ ਕੇ ਵੀ ਸ਼ਾਂਤ ਹੈ, ਉਹ ਰੂਹ ਵਿੱਚ ਬਲਦਾ ਹੋਇਆ ਵੀ ਸ਼ਾਂਤ ਹੈ, ਉਹ ਦੇਗ ਵਿੱਚ ਉਬਾਲੇ ਖਾਂਦਾ ਹੋਇਆ ਵੀ ਸ਼ਾਂਤ ਹੈ। ਜਿਹੜਾ ਅਸਲ 'ਚ ਧਰਮੀ ਹੈ, ਮੈਂ ਭੇਖੀ ਦੀ ਗੱਲ ਕਰ ਰਿਹਾ, ਜਿਹੜਾ ਸਾਨੂੰ ਬਹੁਤਿਆਂ ਨੂੰ ਭੁਲੇਖਾ ਪੈ ਰਿਹਾ ਸੀ, ਇਹ ਧਰਮੀ ਹੈ, ਸਾਡੀਆਂ ਬਹੁਤਿਆਂ ਦੀਆਂ ਨਜ਼ਰਾਂ ਨੇ ਇਹ ਅੰਦਾਜ਼ਾ ਲਾਇਆ ਇਹ ਧਰਮੀ ਹੈ, ਪਰ ਜਦੋਂ ਨੇੜੇ ਜਾ ਕੇ ਵੇਖਿਆ ਉਹਦੇ ਤੋਂ ਅਸ਼ਾਂਤ ਹੈ ਹੀ ਕੋਈ ਨਹੀਂ ਸੀ। ਬੜਾ ਬੇਚੈਨ ਸੀ, ਬੜਾ ਭਟਕ ਰਿਹਾ ਸੀ। ਰਾਜਾ ਵੀ ਅਸ਼ਾਂਤ ਹੈ, ਪ੍ਰਜਾ ਵੀ ਅਸ਼ਾਂਤ ਹੈ, ਅਮੀਰ ਗਰੀਬ ਸਭ ਅਸ਼ਾਂਤ, ਰੋਗੀ ਤੰਦਰੁਸਤ ਸਭ ਅਸ਼ਾਂਤ ਹੈ। ਕੌਣ ਹੈ ਸ਼ਾਂਤੀ ਦੇ ਵਿੱਚ? ਹਜ਼ੂਰ ਦੇ ਬਚਨ ਤੁਸੀਂ ਸੁਣ ਲਏ। ਪਹਿਲਾ ਸਲੋਕ ਧੰਨ ਗੁਰੂ ਰਾਮਦਾਸ ਹਜ਼ੂਰ ਦਾ ਉਚਾਰਿਆ, ਗੁਰਮੁਖ ਅੰਤਰ ਸ਼ਾਂਤ ਹੈ। ਸਮਝ ਲੈਣਾ, ਜੇ ਸਾਡੇ ਅੰਦਰ ਸ਼ਾਂਤੀ ਦੀ ਲਾਲਸਾ ਉੱਠਦੀ ਹੈ ਤੇ ਬਰਫੀਲੇ ਪਹਾੜਾਂ 'ਚ ਬੈਠ ਕੇ ਸ਼ਾਂਤ ਨਹੀਂ ਹੋਣਾ, ਚੰਦਨ ਦੇ ਲੇਪ ਨਾਲ ਸ਼ਾਂਤ ਨਹੀਂ ਹੋਣਾ,
ਜੰਗਲਾਂ ਦੇ ਬਸੇਰੇ ਨਾਲ ਪਿੰਡੇ ਤੇ ਸਵਾਹ ਮਲਣ ਨਾਲ ਅੱਖਾਂ ਮੀਟਣ ਨਾਲ ਸ਼ਾਂਤ ਨਹੀਂ ਹੋਣਾ। ਗੁਰਦੇਵ ਜੀ ਨੇ ਫੈਸਲਾ ਬੜਾ ਖੂਬਸੂਰਤ ਦਿੱਤਾ। ਸੰਪੂਰਨ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਮੇਰਾ ਜੀ ਕਰਦਾ ਇੱਕ ਵਾਰ ਸਾਰੇ ਪੜ੍ਹ ਲਈਏ। ਬਿਨ ਹਰ ਨਾਮ ਨਾ ਸ਼ਾਂਤ ਹੋਏ, ਬਿਨ ਹਰ ਨਾਮ ਨਾ ਸ਼ਾਂਤ ਹੋਏ। ਬਿਨ ਹਰ ਨਾਮ ਨਾ ਸ਼ਾਂਤ ਹੋਏ, ਬਿਨ ਹਰ ਨਾਮ ਨਾ ਸ਼ਾਂਤ ਹੋਏ। ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਧ ਮਨ ਧੀਰੇ। ਕਿੱਦਾਂ ਮਨ ਨੂੰ ਧੀਰ ਜਾਵੇ, ਕਿੱਦਾਂ ਮਨ ਟਿਕੇ? ਇੱਕੋ ਹੀ ਇੱਕ ਤਰੀਕਾ ਹੈ, ਗੁਰਮੁਖੋ ਵਾਹਿਗੁਰੂ ਜੀ ਦੇ ਨਾਮ ਦੀ ਧੁਨ ਇੱਕ ਸੁਰਤਾ। ਵੇਖੋ ਸਾਜ ਵੱਜਦਾ ਨਾ ਸਾਜ, ਅਤੇ ਜੇ ਸਾਜ ਇੱਕ ਸੁਰ ਨਾ ਹੋਵੇ ਤਾਂ ਸ਼ਾਂਤੀ ਭੰਗ ਕਰਦਾ। ਹਾਰਮੋਨੀਅਮ ਵੱਜਦਾ ਅਤੇ ਕੋਈ ਬੇਸੁਰਾ ਬੰਦਾ ਰਾਗ ਅਲਾਪ ਰਿਹਾ ਹੋਵੇ, ਅਸੀਂ ਕਹਾਂਗੇ ਸ਼ਾਂਤੀ ਭੰਗ ਕਰ ਦਿੱਤੀ। ਉਹ ਕੋਈ ਸਾਜ ਨੂੰ ਆਵਾਜ਼ ਨੂੰ ਸੁਰ ਕਰਕੇ ਜਦੋਂ ਵਜਾਵੇਗਾ ਤਾਂ ਉੱਥੇ ਫਿਜ਼ਾ ਵਿੱਚ ਵੀ ਸ਼ਾਂਤੀ ਆ ਜਾਂਦੀ ਹੈ। ਸਤ ਸੰਗਤ, ਮੈਨੂੰ ਸਵਾਲ ਕੀਤਾ ਇੱਕ ਬੱਚੇ ਨੇ, ਸੱਚਖੰਡ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ, ਬੜੀ ਤੀਖਣ ਬੁੱਧੀ ਜੇ ਬੱਚਿਆਂ ਨੂੰ ਸਧਾਰਨ ਨਾ ਸਮਝਿਓ। ਅਤੇ ਬੱਚੇ ਦਾ ਸਵਾਲ ਸੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਵੀ ਇੱਥੇ ਵਾਹਿਗੁਰੂ ਵਾਹਿਗੁਰੂ ਵੀ ਜਪਦੇ ਨੇ, ਸਤਨਾਮ ਵਾਹਿਗੁਰੂ ਵੀ ਜਪਦੇ ਨੇ, ਅਤੇ ਇੱਕ ਬੜੀ ਲੈਬੱਧਤਾ ਹੈ। ਅਤੇ ਮੈਨੂੰ ਉਹ ਸਵਾਲ, ਮੈਂ ਹੈਰਾਨ ਹੋਇਆ ਬੱਚੇ ਦੇ ਸਵਾਲ ਤੋਂ। ਕਹਿਣ ਲੱਗੇ ਅਰਦਾਸ ਵੀ ਕਰਦੇ ਨੇ ਅਤੇ ਬੜੀ ਸੁਰ ਵਿੱਚ ਕਰਦੇ ਨੇ। ਤੁਸੀਂ ਨੋਟ ਕਰਦੇ ਨਾ, ਅਰਦਾਸ ਵੀ ਅਸੀਂ ਸਧਾਰਨ ਅਰਦਾਸ ਕਰਦੇ ਹਾਂ, ਥੋੜ੍ਹਾ ਹੋਰ ਤਰੀਕਾ। ਵੇਖੋ ਜੇ ਸਿੱਖਣਾ ਹੋਵੇ ਤਾਂ ਛੋਟੀ ਛੋਟੀ ਗੱਲ ਤੋਂ ਸਿੱਖ ਸਕਦੇ ਹਾਂ। ਵੈਸੇ ਅਸੀਂ ਜੇ ਉਹਨੂੰ ਤਰਕ ਦੇ ਆਧਾਰ ਦੇ ਉੱਤੇ ਬਚਣਾ ਹੋਵੇ ਤਾਂ ਕੋਈ ਗੱਲ ਨਹੀਂ ਹੈ, ਮਾਮੂਲੀ ਗੱਲ ਹੈ। ਪਰ ਜੇ ਬੌਧਕ ਤਲ ਦੇ ਉੱਤੇ ਕੁਝ ਸਮਝਣਾ ਹੋਵੇ ਤਾਂ ਅਰਦਾਸ ਵਿੱਚ ਵੀ ਜਦੋਂ ਅਰਦਾਸੀਆ ਸਿੱਖ ਅਰਦਾਸ ਕਰਦਾ ਤਾਂ ਬੜੀ ਸੁਰ ਦੇ ਵਿੱਚ ਅਰਦਾਸ ਕਰਦਾ। ਅੰਮ੍ਰਿਤ ਵੇਲੇ ਤੁਸੀਂ ਵੇਖਦੇ ਹੋ ਬੜੀ ਪਿਆਰੀ ਜੀ ਸੁਰ ਹੈ, ਜਦੋਂ ਸਤਿਗੁਰ ਜੀ ਆਉਂਦੇ ਨੇ ਤੇ ਉਦੋਂ ਨਾਮ ਜਪਿਆ ਜਾਂਦਾ। ਘਰਾਂ ਵਿੱਚ ਬੈਠੇ ਤੁਸੀਂ ਟੀ ਵੀ 'ਤੇ ਸੁਣਦੇ ਹੋ, ਕਦੀ ਕਦੀ ਮਿੱਠੀ ਮਿੱਠੀ ਧੁਨ ਰੇਡੀਓ 'ਤੇ ਪੈਂਦੀ ਹੁੰਦੀ ਸੀ ਕੰਨਾਂ ਦੇ ਵਿੱਚ। ਬੜੇ ਪ੍ਰੇਮ ਵਿੱਚ ਸਤਸੰਗੀ ਗੁਰਸਿੱਖ ਅੰਮ੍ਰਿਤ ਵੇਲੇ ਜਾਗਣ ਵਾਲੇ ਪੜ੍ਹਦੇ ਨੇ ਨਾ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕੈਸੀ ਪਿਆਰੀ ਸੁਰ ਲੱਗਦੀ। ਜੇ ਅਸੀਂ ਇਹਨੂੰ ਸਮਝਣਾ ਹੋਵੇ ਨਾ, ਤਾਂ ਮੈਂ ਥੋੜ੍ਹਾ ਜਿਹਾ ਧਿਆਨ ਤੁਹਾਡਾ ਇੱਥੇ ਟਿਕਾਉਣਾ ਚਾਹੁੰਦਾ। ਉਸ ਬੱਚੇ ਦਾ ਸਵਾਲ ਸੀ ਵੀ ਇੱਥੇ ਨਾਮ ਵੀ ਸੁਰ ਵਿੱਚ ਜਪਦੇ ਆ, ਅਰਦਾਸ ਵੀ ਬੜੀ ਲੈ ਵਿੱਚ ਕਰਦੇ ਆ, ਅਤੇ ਮੈਂ ਉਹਨੂੰ ਇੱਕੋ ਹੀ ਜਵਾਬ ਦਿੱਤਾ ਸੀ ਵੀ ਭਾਈ ਇੱਥੇ ਜ਼ਿੰਦਗੀ ਸੁਰ ਕਰਨ ਦੀ ਜਾਚ ਸਿਖਾਈ ਜਾਂਦੀ ਹੈ। ਇੱਥੇ ਸਭ ਕੁਝ ਹੀ ਸੁਰ ਹੁੰਦਾ। ਜਦੋਂ ਤੁਸੀਂ ਸੱਚਖੰਡ ਹਰਿਮੰਦਰ ਸਾਹਿਬ ਵਿੱਚ ਚੌਂਕੜੇ ਲਾਓਗੇ ਨਾ, ਇੱਥੇ ਇਕੱਲੀ ਆਵਾਜ਼ ਹੀ ਸੁਰ ਨਹੀਂ ਹੁੰਦੀ, ਸਾਜ਼ ਹੀ ਸੁਰ ਨਹੀਂ ਹੁੰਦੇ, ਇੱਥੇ ਜ਼ਿੰਦਗੀ ਸੁਰ ਹੁੰਦੀ ਹੈ। ਅਤੇ ਜਦੋਂ ਜ਼ਿੰਦਗੀ ਸੁਰ ਹੁੰਦੀ ਹੈ ਉਦੋਂ ਸ਼ਾਂਤੀ ਬਣਦੀ ਹੈ, ਜਦੋਂ ਕੋਈ ਬੇਸੁਰਾ ਰਾਗ ਅੜਾਪਦਾ ਉਦੋਂ ਸ਼ਾਂਤੀ ਭੰਗ ਹੋ ਜਾਂਦੀ ਹੈ। ਆਪਣੀ ਜ਼ਿੰਦਗੀ ਦੀ ਤਾਰ ਨੂੰ ਗੁਰੂ ਦੇ ਆਸ਼ੇ ਨਾਲ ਸੁਰ ਕਰਿਓ। ਕਦੀ ਤਬਲੇ ਵਾਲੇ ਸਿੰਘ ਨੂੰ ਵੇਖਿਆ, ਟਨ 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 ਕਰਕੇ ਕਿੱਦਾਂ ਸੁਰ ਕਰਦਾ, ਕਿੰਨਾ ਧਿਆਨ ਟਿਕਾਓ ਵਿੱਚ ਹੁੰਦਾ, ਕਿੰਨੀ ਇਕਾਗਰ। ਉਹਦੀਆਂ ਨਜ਼ਰਾਂ ਭਾਵੇਂ ਤੁਹਾਡੇ ਵੱਲ ਹੋਣ, ਸਾਜ਼ ਨੂੰ ਵਜਾਉਣ ਵਾਲਾ ਸਜਿੰਦਾ ਉਹ ਵੇਖ ਭਾਵੇਂ ਲੋਕਾਂ ਵੱਲ ਰਿਹਾ ਹੋਵੇ, ਪਰ ਜਦੋਂ ਉਹ ਧਿਆਨ ਨੂੰ ਇੰਨੇ ਟਿਕਾਓ ਵਿੱਚ, ਨਿਗਾਹ ਬਾਹਰ ਹੈ ਤੱਕ ਸੰਸਾਰ ਨੂੰ ਰਿਹਾ, ਸਾਜ਼ ਨਾਲ ਵਾਜੇ ਨਾਲ ਜਾਂ ਤਾਰ ਨਾਲ ਇੱਦਾਂ ਇਕਾਗਰ ਹੋ ਕੇ ਉਹ ਉਹਨੂੰ ਸੁਰ ਕਰਦਾ ਆਪਣੇ ਤਬਲੇ ਨੂੰ, ਕਿ ਸਾਰੇ ਪਾਸੇ ਸ਼ਾਂਤੀ ਪਸਰ ਜਾਂਦੀ ਹੈ। ਜਿਹੜੇ ਸਾਜ਼ ਦੇ ਮਾਹਿਰ ਨੇ, ਰਾਗ ਦੇ ਮਾਹਿਰ ਨੇ, ਉਹਨਾਂ ਦੇ ਕੰਨਾਂ ਨੂੰ ਖਾਣ ਵਾਲਾ ਲੱਗੇਗਾ ਸਾਜ਼ ਜੇ ਸੁਰ ਨਹੀਂ ਹੋਏਗਾ, ਤਾਂ ਉਹਨਾਂ ਨੂੰ ਪਤਾ ਇਸ ਗੱਲ ਦੀ ਵਾਕਫੀ ਹੈ। ਇੱਕ ਸੁਰ ਹੋਣਾ ਸ਼ਾਂਤੀ ਹੈ। ਮੈਂ ਜੋ ਕਹਿਣਾ ਚਾਹੁੰਦਾ ਨਾ, ਅਸਲ ਵਿੱਚ ਤੁਹਾਡੇ ਚਰਨਾਂ 'ਚ ਇੱਕ ਸੁਰ ਹੋਣਾ ਸ਼ਾਂਤੀ ਹੈ। ਅਤੇ ਜਿਸ ਦਿਨ ਸਾਡੀ ਜ਼ਿੰਦਗੀ ਗੁਰੂ ਨਾਲ ਇੱਕ ਸੁਰ ਹੋ ਗਈ, ਮੇਰਾ ਸਤਿਗੁਰੂ ਸਾਡੀ ਜ਼ਿੰਦਗੀ ਦਾ ਸਾਜ਼ ਵਜਾ ਰਿਹਾ, ਉਹਦੇ ਹੱਥ ਵਿੱਚ ਹੈ, ਉਹ ਜਿੱਦਾਂ ਦੀ ਆਵਾਜ਼ ਕੱਢਦਾ ਨਿਕਲ ਰਹੀ ਹੈ, ਅਤੇ ਜਿੱਦਣ ਇਹ ਜ਼ਿੰਦਗੀ ਸਾਹਿਬ ਨਾਲ ਇੱਕ ਸੁਰ ਹੋ ਗਈ, ਉਹ ਦਿਨ ਸ਼ਾਂਤ ਹੈ। ਵਾਹਿਗੁਰੂ ਵਾਹਿਗੁਰੂ ਦੀ ਧੁਨ ਨੇ ਜ਼ਿੰਦਗੀ ਨੂੰ ਇੱਕ ਸੁਰ ਕਰਨਾ ਸਾਧ ਸੰਗਤ। ਤੋ ਮਹਾਰਾਜ ਜੋ ਦਇਆ ਕਰ ਰਹੇ ਆ ਸਾਡੇ ਉੱਤੇ ਆ, ਉਹ ਝੋਲੀਆਂ ਭਰੀਏ, ਅਸੀਸ ਦਿਓ ਵੀ ਸਤਿਗੁਰੂ ਸਿਰ 'ਤੇ ਹੱਥ ਰੱਖ ਕੇ ਜਿੰਨੀ ਕੁ ਸੋਝੀ ਦਿੰਦੇ ਨੇ। ਨਿਰਣਾ ਨਹੀਂ ਹੈ ਗੁਰਮੁਖੋ, ਨਿਰਣਾ ਨਹੀਂ ਹੈ ਕਿ ਜੋ ਵਿਚਾਰ ਮੈਂ ਕਰਦਾ ਇਹ ਸੰਪੂਰਨ ਹੈ। ਮੈਂ ਹੱਥ ਜੋੜ ਕੇ ਮਾਫ਼ੀ ਮੰਗਦਾ, ਤੁਸੀਂ ਅਸੀਸ ਦਿਓ ਵੀ ਗੁਰੂ ਸਿਰ 'ਤੇ ਹੱਥ ਰੱਖ ਕੇ ਜਿੰਨੀ ਕੁ ਸੋਝੀ ਦਿੰਦੇ ਆ ਉਹ ਆਪਣੇ ਸ਼ਬਦ ਦੇ ਭੇਦ ਸਮਝਾ ਦੇਣ। ਸਾਰੇ ਪਿਆਰ ਵਿੱਚ ਜੁੜ ਕੇ ਇੱਕ ਵਾਰ ਸਿਮਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ, ਗੁਰਮੁਖ ਅੰਤਰ ਸ਼ਾਂਤ ਹੈ, ਮਨ ਤਨ ਨਾਮ ਸਮਾਏ।
ਦੋ ਗੱਲਾਂ ਕਹੀਆਂ ਸਾਧ ਸੰਗਤ, ਤਨ ਦੇ ਉੱਤੇ ਹੀ ਨਾਮ ਨੇ, ਮਨ ਵਿੱਚ ਵੀ ਨਾਮ, ਕੱਲੀ ਜੇਬਾਂ ਤੱਕ ਨਹੀਂ। ਜਦੋਂ ਇਹ ਜੇਬਾਂ ਦਾ ਜਪਿਆ ਹੋਇਆ ਸਾਡੇ ਮਨ ਤੱਕ, ਸਾਡੇ ਫੁਰਨੇ ਇਹਦੇ ਨਾਲ ਲਿਬਰੇਚ ਹੋ ਗਏ, ਫੁਰਨੇ ਇਹਦੇ ਨਾਲ ਸੰਸਾਰ ਹੋ ਗਏ। ਜੋ ਫੁਰਨੇ ਉੱਠ ਰਹੇ ਆ, ਮਨ ਵਿੱਚ ਨਾਮ ਦਾ ਵਸਣਾ ਕੀ ਹੈ? ਮਨ ਹੈ ਫੁਰਨਿਆਂ ਦਾ ਸੰਗ੍ਰਹਿ। ਫੁਰਨਿਆਂ ਵਿੱਚ ਵਾਹਿਗੁਰੂ ਜੀ ਦੀ ਯਾਦ ਆ ਗਈ, ਫੁਰਨਾ ਵੀ ਵਾਹਿਗੁਰੂ ਦੀ ਯਾਦ ਦਾ ਆ ਰਿਹਾ, ਸੁਪਨਾ ਵੀ ਵਾਹਿਗੁਰੂ ਜੀ ਦੀ ਯਾਦ ਦਾ ਆ ਰਿਹਾ। ਅਤੇ ਜਦੋਂ ਇਹ ਫੁਰਨਿਆਂ ਦੇ ਅੰਦਰ, ਸਾਡੇ ਚਿੱਤ ਦੇ ਅੰਦਰ, ਸਾਡੀ ਰਸਨਾ ਦੇ ਉੱਤੇ ਵਾਹਿਗੁਰੂ ਆ ਗਿਆ, ਫੁਰਨੀ ਤਾਂ ਸਾਨੂੰ ਅਸ਼ਾਂਤ ਕਰ ਰਹੇ। ਬੈਠਿਆਂ ਬੈਠਿਆਂ ਕਿਸੇ ਥਾਂ ਦਾ ਚੇਤਾ ਆ ਗਿਆ, ਮਨ ਅਸ਼ਾਂਤ ਹੋ ਗਿਆ, ਇੱਕਦਮ ਇੱਕਦਮ ਚਿਹਰੇ ਦਾ ਰੰਗ ਬਦਲ ਗਿਆ। ਕੋਈ ਫੁਰਨਾ ਅੰਦਰ ਆ ਗਿਆ, ਕਿਸੇ ਜਗ੍ਹਾ ਦਾ ਚੇਤਾ ਆ ਗਿਆ, ਕੋਈ ਘਟਨਾ ਕੋਈ ਵਾਰਤਾ, ਸਾਹਮਣੇ ਮਨੁੱਖ ਤੁਰਿਆ ਹੁੰਦਾ, ਚੰਗਾ ਭਲਾ ਆਦਮੀ ਬੈਠਾ, ਇਸ ਮਨੁੱਖ ਦੇ ਨਾਲ ਮੇਰੀ ਨਫ਼ਰਤ ਹੈ, ਈਰਖ ਹੈ, ਇੱਕਦਮ ਅੰਦਰ ਦੇ ਫੁਰਨੇ ਨੇ ਚਿਹਰੇ ਦਾ ਰੰਗ ਬਦਲ ਦਿੱਤਾ। ਇਸ ਚਿੱਤ ਵਿੱਚ, ਇਸ ਮਨ ਵਿੱਚ, ਇਹ ਫੁਰਨਿਆਂ ਦੀ ਗੰਢ ਦੇ ਵਿੱਚ ਜਿੱਦਣ ਵਾਹਿਗੁਰੂ ਵਸ ਗਿਆ ਤੇ ਉਹ ਗੁਰੂ ਦੇ ਸਨਮੁਖ ਹੋਣ ਵਾਲੀ ਆਤਮਾ ਸ਼ਾਂਤ ਹੋ ਜਾਂਦੀ ਹੈ।
ਨਾਮ ਚਿਤਵੈ ਨਾਮ ਪੜੈ, ਨਾਮ ਰਹੈ ਲਿਵਲਾਈ।
ਵਾਹਿਗੁਰੂ ਜੀ ਦੀ ਯਾਦ ਇਹੀ ਚੇਤੇ ਵਿੱਚ, ਚਿਤਵਨੀਆਂ ਸੋਚਾਂ ਵਿੱਚ, ਇਹੀ ਪੜ੍ਹਨ ਵਿੱਚ। ਮਹਾਰਾਜ ਇੱਥੋਂ ਤੱਕ ਕਹਿੰਦੇ ਆ ਵੀ ਤੇਰੀ ਕਲਮ, ਤੇਰੀਆਂ ਅੱਖਾਂ, ਤੇਰੀ ਜ਼ੁਬਾਨ, ਤੇਰੇ ਕੰਨ, ਹਰ ਸ਼ਬਦ ਵਿੱਚੋਂ, ਹਰ ਅੱਖਰ ਵਿੱਚੋਂ ਵਾਹਿਗੁਰੂ ਜੀ ਦੀ ਧੁਨ ਸੁਣ ਰਹੇ ਹੋਣ। ਚਿੜੀਆਂ ਦੀ ਚੂੰ ਚੂੰ ਵੀ ਮੈਨੂੰ ਵਾਹਿਗੁਰੂ ਜੀ ਦਾ ਗੀਤ ਜਾਪੇ, ਕੋਇਲ ਦੀ ਕੂ ਕੂ ਵੀ ਬਾਬਾ ਫਰੀਦ ਸਾਹਿਬ ਨੂੰ ਬਿਰਹੜੇ ਦਾ ਗੀਤ ਜਾਪਦੀ ਹੈ ਨਾ। ਹਰ ਪਾਸਿਓਂ ਵਾਹਿਗੁਰੂ ਜੀ ਦੀ ਧੁਨ ਸੁਣਾਈ ਦੇਣੀ। ਹੁਣ ਕੋਇਲ ਦੀ ਕੂ ਕੂ ਜਿਹੜੀ ਹੈ, ਜਦੋਂ ਬੋਲੇਗੀ ਕਿਸੇ ਨੂੰ ਉਹਦੀ ਕਰੂਪਤਾ ਨਜ਼ਰ ਆਉਂਦੀ ਹੈ, ਕਿਸੇ ਨੂੰ ਉਹਦਾ ਰੰਗ ਕਾਲਾ ਸਿਆਹ ਨਜ਼ਰ ਆਉਂਦਾ, ਪਰ ਅੰਦਰੋਂ ਰੰਗਿਆ ਹੋਇਆਂ ਨੂੰ ਉਹ ਕੂ ਕੂ ਵੀ ਬਿਰਹੜੇ ਦਾ ਗੀਤ ਸੁਣਾਈ ਦਿੰਦੀ ਹੈ। ਖੂਹ ਚਲਾਉਂਦੇ ਸੀ ਸਾਡੇ ਬਜ਼ੁਰਗ, ਬਾਤਾਂ ਅਸੀਂ ਸੁਣਦੇ ਹਾਂ ਬਾਪੂਆਂ ਕੋਲੋਂ, ਸਾਰੀ ਸਾਰੀ ਰਾਤ ਖੂਹ ਗੇੜਦੇ ਸੀ। ਅਤੇ ਮੈਂ ਪਿਛਲੀ ਕਥਾ ਵਿੱਚ ਬੇਨਤੀ ਕੀਤੀ ਸੀ, ਮੈਂ ਉਹ ਮਹਾਂਪੁਰਖ ਸਾਧੂ ਗੁਰਮੁਖ ਵੇਖੇ ਜਿਹੜੇ ਬਲਦਾਂ ਦੀਆਂ ਟੱਲੀਆਂ ਦੀ ਟੁਣਕਾਰ ਨਾਲ ਹੀ ਵਾਹਿਗੁਰੂ ਸਿਮਰਦੇ ਸਨ, ਕਿਰਤ ਕਰਨ ਵਾਲੇ, ਕਿਰਤ ਕਰਨ ਵਾਲੇ, ਵਿਹਲੜ ਨਹੀਂ। ਉਹਨਾਂ ਬਜ਼ੁਰਗਾਂ ਦੀ ਸੰਗਤ ਕਰਕੇ ਸਾਨੂੰ ਪਤਾ ਲੱਗਦਾ ਕਿ ਜਦੋਂ ਖੂਹ ਦੀ ਟਿਕ ਟਿਕ ਹੁੰਦੀ ਸੀ ਨਾ, ਉਹਦੀ ਗਰਾਰੀ ਦੇ ਉੱਤੇ ਕੁੱਤਾ ਉਹਨੂੰ ਕਹਿੰਦੇ ਸੀ, ਅਤੇ ਮੇਰੇ ਸਾਹਿਬ ਆਖਦੇ ਨੇ ਵੀ ਉਹ ਟਿਕ ਟਿਕ ਵੀ ਮੇਰੇ ਦਾਤਿਆ ਸਿਮਰਨ ਵੱਲ ਧਿਆਨ ਦਵਾ ਦਿੰਦੀ ਹੈ, ਹਰ ਹੱਟ ਵੀ ਤੂੰ ਤੂੰ ਕਰੈ। ਕਿਰਤੀ ਨੇ ਕੋਈ ਮਾਲਾ ਨਹੀਂ ਪਕੜੀ, ਕਿਰਤੀ ਨੇ ਆਪਣੇ ਖੂਹ ਦੀ ਟਿਕ ਟਿਕ ਨੂੰ ਹੀ ਤੂੰ ਤੂੰ ਬਣਾ ਲਿਆ, ਸਿਮਰਨਾ ਬਣਾ ਲਿਆ। ਅਤੇ ਸਾਨੂੰ ਮਹਾਰਾਜ ਕਹਿੰਦੇ ਤੇਰੇ ਹਰ ਸਾਹ ਵਿੱਚ, ਤੇਰੀ ਹਰ ਧੜਕਣ ਵਿੱਚ, ਤੇਰੇ ਬੋਲਣ ਵਿੱਚ, ਤੇਰੇ ਪੜ੍ਹਨ ਵਿੱਚ, ਤੇਰੇ ਸੁਣਨ ਵਿੱਚ, ਇਹ ਸੰਸਾਰ ਦੀ ਗੂੰਜ, ਸੰਸਾਰ ਦੇ ਸ਼ੋਰ ਵਿੱਚੋਂ ਵੀ ਵਾਹਿਗੁਰੂ ਸੁਣ ਸਕਦਾ। ਹਰ ਪੜ੍ਹ, ਹਰ ਲਿਖ, ਹਰ ਜਪ, ਹਰ ਗਾਓ, ਕੀ ਹੋਏਗਾ ਜੀ ਇਹਦੇ ਨਾਲ? ਜਿਹੜਾ ਇੱਥੇ ਸ਼ਬਦ ਵਿੱਚ ਕਿਹਾ, ਨਾਮੋ ਚਿਤਵੈ, ਨਾਮ ਪੜ੍ਹੈ, ਨਾਮ ਰਹੇ ਲਿਵਲਾਏ, ਕੀ ਹੋਏਗਾ ਇਹਦੇ ਨਾਲ? ਲਿਵਲਾਏ ਮਤਲਬ ਰੈਗੂਲਰ ਜੁੜ ਗਿਆ, ਨਿਰੰਤਰ। ਹਰ ਪੜ੍ਹ, ਹਰ ਲਿਖ, ਹਰ ਜਪ, ਹਰ ਗਾਓ, ਇਸ ਨਾਮ ਦੀ ਕਰਾਮਾਤ ਨਾਲ ਕੀ ਹੋਣਾ? ਭੌਜਲ ਪਾਰੇ ਉਤਾਰੀ, ਹਰ ਭੌਜਲ ਪਾਰੇ ਉਤਾਰੀ,
ਭੌਜਲ ਪਾਰੇ ਉਤਾਰੀ ਹਰ ਭੌਜਲ ਪਾਰੇ ਉਤਾਰੀ
ਇਸ ਲਈ ਕਿਹਾ ਵੀ ਤੇਰੇ ਪੜ੍ਹਨ ਸੁਣਨ ਤੇਰੇ ਧਿਆਨ ਤੇਰੇ ਚੇਤੇ ਤੇਰੇ ਕੰਨਾਂ ਤੇਰੀਆਂ ਅੱਖਾਂ 'ਚ ਕੇਵਲ ਨਾਮ ਹੋਵੇ। ਤੂੰ ਦੁਨੀਆਂ ਦੀ ਧੁੰਨ ਟਿਕ ਟਿਕ ਵਿੱਚੋਂ ਸ਼ੋਰ ਸ਼ਰਾਬੇ ਵਿੱਚੋਂ ਵੀ ਵਾਹਿਗੁਰੂ ਸੁਣੇ।
ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਏ।
ਕਿਉਂ ਅਸ਼ਾਂਤ ਹੈ? ਧਨੀ ਵੀ ਅਸ਼ਾਂਤ, ਚਿੰਤਾ ਦਾ ਰੋਗ ਲੱਗਿਆ। ਜਿਹਨੂੰ ਦੋ ਡੰਗ ਰੋਟੀ ਨਹੀਂ ਨਸੀਬ ਹੁੰਦੀ, ਸਮਝ ਆਉਂਦੀ ਹੈ ਜ਼ਿੰਦਗੀ ਅਸ਼ਾਂਤ ਹੋ ਸਕਦੀ ਹੈ? ਬਾਰਿਸ਼ ਸ਼ੁਰੂ ਹੋ ਗਈ, ਸਿਰ ਦੇ ਉੱਤੇ ਛੱਤ ਨਹੀਂ, ਸਮਝ ਆਉਂਦੀ ਹੈ ਜ਼ਿੰਦਗੀ ਅਸ਼ਾਂਤ ਹੋ ਸਕਦੀ ਹੈ? ਇੱਥੇ ਤੇ ਵੱਡੇ ਵੱਡੇ ਜੋ ਦੀਸਾ ਲੋਕ ਤਿੰਨ ਕੋ ਵਿਆਪੈ, ਚਿੰਤਾ ਰੋਗ, ਚਿੰਤਾ ਰੋਗ, ਚਿੰਤਤ ਹੀ ਦੀਸਾ ਸਭ ਕੋਏ, ਚਿੱਤ ਹੈ ਏਕ ਤਹੀਂ ਸੁੱਖ ਹੋਏ। ਦੁਨੀਆਂ ਸਾਰੀ ਚਿੰਤਤ ਹੈ ਕਿ ਚਿੰਤਾ ਤੋਂ ਮਿਟਣ ਦਾ ਸਾਧਨ ਕੀ ਹੈ? ਗੁਰਮੁਖੋ, ਨਾਮ ਪਦਾਰਥ ਪਾਏ ਕਹਿ ਚਿੰਤਾ ਗਈ ਬੁਲਾਏ। ਜਿੱਦਣ ਵਾਹਿਗੁਰੂ ਚੇਤੇ ਆਇਆ, ਚਿੰਤਾ ਦਾ ਰੋਗ ਦਵਾਈ ਇੱਕੋ ਹੀ ਹੈ, ਰੋਗ ਮਿਟ ਜਾਏਗਾ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ, ਗੱਜ ਕੇ ਕਹੋ ਮਨ ਅੰਤਰ ਕੀ, ਉਤਰੇ ਚਿੰਨ, ਚਿੰਤਾ ਖਤਮ ਹੋ ਜਾਏਗੀ। ਜਗ ਚਿੰਤਾ ਨੇ ਗ੍ਰਸਿਆ ਹੋਇਆ ਤੇ ਜਪਣ ਵਾਲੇ ਦੀ ਚਿੰਤਾ ਬੁਲਾਈ ਭੱਜ ਗਈ, ਨਾਸ਼ ਹੋ ਗਈ।
ਸਤਿਗੁਰ ਮਿਲਿਆ ਨਾਮ ਉਪਜੈ, ਤਿਸਨਾ ਭੁੱਖ ਸਭ ਜਾਏ।
ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ, ਤਿਸਨਾ ਭੁੱਖ ਸਭ ਜਾਏ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਕੌਣ ਜੀ? ਜਿਨ ਇੱਛਾ ਸਭ ਪੁਜਾਈਆਂ, ਸਤਿਗੁਰ ਮਿਲਿਆ ਨਾਮ ਉਪਜੈ। ਸਤਿਗੁਰ ਦਾਤਾ ਨਾਮ ਕਾ, ਆ ਜੁੜ ਗੁਰੂ ਦੇ ਨਾਲ, ਲੈ ਸ਼ਬਦ ਦੀ ਟੇਕ। ਬਾਣੀ ਦਾ ਇੱਕ ਇੱਕ ਅੱਖਰ ਤੇਰੇ ਅੰਦਰ ਨਾਮ ਦਾ ਸੰਚਾਰ ਕਰ ਦੇਗਾ, ਜਿਹੜਾ ਚਿੰਤਾ ਤੋਂ ਮੁਕਤ ਕਰਦਾ ਹੈ।
ਨਾਨਕ ਨਾਮੇ ਰਤਿਆ ਨਾਮੋ ਪੱਲੇ ਪਾਏ।
ਉਹ ਗੁਰਸਿੱਖ ਰੂਹਾਂ ਫਿਰ ਨਾਮ ਵਿੱਚ ਰੰਗੀਆਂ ਜਾਂਦੀਆਂ। ਨਾਮ ਚਿੰਤਾ ਦਾ ਦਾਰੂ ਹੈ, ਫਿਰ ਜੀਵਨ ਸ਼ਾਂਤ ਹੋ ਜਾਂਦਾ। ਉਹਨਾਂ ਦੀ ਕਮਾਈ ਕੀ ਹੈ? ਪੱਲੇ ਕੀ ਪਾਇਆ? ਨਾਮੋ ਪੱਲੇ ਪਾਏ। ਉਹ ਜ਼ਿੰਦਗੀ ਵਿੱਚ ਫਿਰ ਨਾਮ ਦੀ ਕਮਾਈ ਕਰਦੇ ਹਨ।
ਮਹੱਲਾ ਚੌਥਾ, ਸਤਿਗੁਰ ਪੁਰਖ ਜੇ ਮਾਰਿਆ, ਭ੍ਰਮ ਭ੍ਰਮਿਆ ਘਰ ਛੋੜ ਗਿਆ।
ਜਿਹੜੇ ਗੁਰੂ ਤੋਂ ਮੂੰਹ ਫਿਟਕੇ ਨੇ ਨਾ, ਜਿਹੜੇ ਧੱਕੇ ਹੋਏ ਆ, ਉਹ ਬਦਕਿਸਮਤ ਲੋਕ ਜਿਹੜੇ ਆਪਣੇ ਕਰਮਾਂ ਕਰਕੇ ਦੁਰਕਾਰੇ ਹੋਏ ਆ, ਸਤਿਗੁਰ ਪੁਰਖ ਜੇ ਮਾਰਿਆ, ਭ੍ਰਮ ਭ੍ਰਮ ਭ੍ਰਮਿਆ ਘਰ ਛੋੜ ਗਿਆ। ਭ੍ਰਮ ਭ੍ਰਮਿਆ ਘਰ ਛੋੜ ਗਿਆ, ਭਟਕਦਾ ਫਿਰਦਾ, ਨਿੱਜ ਘਰ ਵਿੱਚ ਵਾਸਾ ਨਹੀਂ। ਇਹ ਨਾ ਕਹਿਣਾ ਕਿ ਗੁਰੂ ਨੇ ਫਟਕਾਰਿਆ। ਸਤਿਗੁਰ ਸਦਾ ਦਿਆਲ ਹੈ ਭਾਈ, ਆਪਣੀ ਕਰਤੂਤ ਕਰਕੇ ਗੁਰੂ ਤੋਂ ਬੇਮੁਖ ਹੋਇਆ, ਭਟਕਦਾ ਫਿਰਦਾ ਤੇ ਨਿੱਜ ਘਰ ਤੋਂ ਖੁਆਰ ਹੁੰਦਾ ਹੈ।
ਉਸ ਪਿੱਛੇ ਵੱਜੈ ਫਕੜੀ, ਮੋਹ ਕਾਲਾ ਆਗੇ ਭਇਆ।
ਬਦਨਾਮੀ ਖੱਟੀ। ਇੱਥੇ ਲੋਕ ਵਿੱਚ ਕੀ ਫੱਕੜੀ ਦਾ ਮਤਲਬ, ਫੱਕੜ ਕਹਿੰਦੇ ਨੇ ਬਦਨਾਮ ਦੁਰਾਚਾਰੀ, ਫੱਕੜੀ ਕੀ ਬਦਨਾਮੀ, ਤੇ ਅੱਗੇ ਕਾਲਾ ਮੂੰਹ ਲੈ ਕੇ ਗਿਆ। ਮੇਰੇ ਸਾਹਿਬ ਦੇ ਦਰ ਦੇ ਉੱਤੇ ਕੀ ਨਿਆਂ ਹੋਇਆ? ਸੱਚ ਦਾ ਨਿਆਂ। ਨਾਨਕ ਜੀਉ ਪਾਏ ਕਹਿ ਲਿਖਨਾਵੇ ਧਰਮ ਬਹਾਲਿਆ। ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ। ਥਾਉ ਨਾ ਪਾਇਨ ਕੂੜਿਆਰ, ਮੂੰਹ ਕਾਲੈ ਦੋਜਕ ਚਾਲਿਆ। ਤੇਰਾ ਨਾਏ ਰੱਤੇ ਸੇ ਜਿਣ ਗਏ, ਜ਼ਿੰਦਗੀ ਦੀ ਬਾਜੀ ਜਿੱਤ ਗਏ ਜਿਨ੍ਹਾਂ ਨੂੰ ਰੰਗ ਤੇਰੇ ਨਾਮ ਦਾ ਚੜਿਆ ਦਾਤਾ। ਹਾਰ ਗਏ ਸੇ ਠੱਗਣ ਵਾਲਿਆ, ਲਿਖਨਾਵੇ ਧਰਮ ਬਹਾਲਿਆ। ਐਸੇ ਲੋਕ ਮੂੰਹ ਕਾਲਾ ਦੋਜਕ ਲੈ ਕੇ ਚਲੇ ਗਏ।
ਉਸ ਅਰਲ ਬਰਲ ਮੋਹ ਨਿਕਲੈ, ਨਿਤ ਝੱਗੂ ਸੁੱਟਦਾ ਮੋਆ।
ਜ਼ੁਬਾਨ ਤੋਂ ਸ਼ੁੱਭ ਬੋਲ ਨਹੀਂ ਬੋਲ ਸਕਦਾ, ਐਸਾ ਫਿਟਕਾਰਿਆ ਹੋਇਆ। ਅਰਲ ਬਰਲ ਮੂੰਹ ਤੋਂ ਬੋਲਦਾ ਹੈ, ਪਕੜ ਨਹੀਂ ਆਪਣੇ ਬੋਲਾਂ ਦੇ ਉੱਤੇ, ਬੋਲਾਂ ਦੇ ਵਿੱਚ ਸਹਿਜ ਨਹੀਂ, ਟਿਕਾਓ ਨਹੀਂ, ਗਿਆਨ ਨਹੀਂ, ਸੋਝੀ ਨਹੀਂ, ਅਤੇ ਜਿਵੇਂ ਗੁਰਮੁਖੋ ਇੱਕ ਹਲਕਾਇਆ ਹੋਇਆ ਕੁੱਤਾ ਮੂੰਹ 'ਚੋਂ ਝੱਗ ਸੁੱਟਦਾ ਨਾ, ਐਸੀ ਉਹਦੀ ਦਸ਼ਾ ਹੈ। ਇੱਕ ਬੇਨਤੀ ਤੁਹਾਡੇ ਚਰਨਾਂ 'ਚ ਕਰਾਂ, ਕੱਲ੍ਹ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਸਿਰਜਣਾ ਦਿਵਸ ਪੰਥ ਨੇ ਮਨਾਇਆ, ਅਤੇ ਮੈਂ ਮਾਫ਼ੀ ਚਾਹੁੰਦਾ, ਮੈਂ ਵੇਖਿਆ ਨਹੀਂ ਡੇਟ ਅੱਜ ਦੀ ਜੰਤਰੀ ਦੇ ਉੱਤੇ। ਮੈਨੂੰ ਭਾਈ ਸਾਹਿਬ ਜੀ ਨੇ ਦੱਸਿਆ ਕਿ ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਵੀ ਸਿਰਜਣਾ ਦਿਵਸ ਹੈ। ਗੁਰੂ ਪਾਤਸ਼ਾਹ ਜੀ ਨੇ ਸ਼ਾਂਤੀ ਦੇ ਸੋਮੇ ਦੀ ਸਿਰਜਣਾ ਕੀਤੀ, ਸ਼ਕਤੀ ਦੇ ਸੋਮੇ ਦੀ ਸਿਰਜਣਾ ਕੀਤੀ, ਭਗਤੀ ਅਤੇ ਸ਼ਕਤੀ ਦਾ ਸੁਮੇਲ। ਭਗਤੀ ਹੀ ਕਾਫੀ ਸੀ, ਸ਼ਕਤੀ ਦੀ ਕਿਉਂ ਲੋੜ ਸੀ? ਅਤੇ ਆਹ ਜਿਹੜੇ ਮੂੰਹ ਤੋਂ ਝੱਗ ਸੁੱਟਣ ਵਾਲੇ ਹਲਕਾਏ ਅਰਲ ਬਰਲ ਬੋਲਣ ਵਾਲੇ ਆ ਨਾ, ਜਦੋਂ ਕੁੱਤਾ ਹਲਕਾਇਆ ਜਾਵੇ ਤਾਂ ਫਿਰ ਉਹਨੂੰ ਮਾਰਨਾ ਪਾਪ ਨਹੀਂ ਹੁੰਦਾ ਸਾਧ ਸੰਗਤ, ਪਰ ਉਪਕਾਰ ਹੁੰਦਾ, ਪਤਾ ਨਹੀਂ ਕਿੰਨਿਆਂ ਦੀ ਜ਼ਿੰਦਗੀ ਦਾ ਵਿਨਾਸ਼ ਦਾ ਕਾਰਨ ਬਣਦੇ। ਅਕਾਲ ਤਖਤ ਸਾਹਿਬ ਦੇ ਸਿਰਜਣਹਾਰੇ ਨੇ ਸਾਨੂੰ ਤੇਗ ਬਖਸ਼ਿਸ਼ ਕੀਤੀ, ਕਿਰਪਾਨ ਬਖਸ਼ਿਸ਼ ਕੀਤੀ, ਪਰ ਉਪਕਾਰ ਲਈ। ਅਤੇ ਸ਼ਾਇਦ ਇਹ ਸ਼ਕਤੀ, ਇਸ ਸ਼ਸਤਰ ਨੂੰ ਵੇਖ ਕੇ ਕੋਈ ਕਹੇ ਹਿੰਸਕ ਨੇ, ਕਈਆਂ ਨੇ ਅੰਦਾਜ਼ਾ ਵੀ ਲਾਇਆ, ਕੁਝ ਅਗਿਆਨੀ ਕਿਸਮ ਦੇ ਲੋਕਾਂ ਨੇ ਬੜੌਦੇ ਦੀ ਧਰਤੀ 'ਤੇ ਬੋਲਿਆ ਵੀ, ਉਹ ਵੱਖਰੀ ਗੱਲ ਹੈ। ਕੌਮ ਦੇ ਯੋਧੇ ਵਿਚਾਰਾਂ ਦੇ ਧਨੀ ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਜਾ ਕੇ ਮੂੰਹ ਬੰਦ ਕਰਵਾ ਦਿੱਤਾ ਉਸ ਰਾਸ਼ਟਰ ਦੇ ਨਾਇਕ ਅਖਵਾਉਣ ਵਾਲੇ ਦਾ। ਉਹਨੇ ਹਿੰਸਕ ਵੀ ਕਿਹਾ, ਪਤਾ ਨਹੀਂ ਸ਼ੈਤਾਨੀ ਸੋਚ ਵਿੱਚ ਕਿਹਾ ਕਿ ਅਗਿਆਨਤਾ ਵਿੱਚ ਕਿਹਾ, ਪਰ ਸੱਚਾਈ ਇਹ ਹੈ ਗੁਰਮੁਖੋ, ਜਿੱਥੇ ਭਗਤੀ ਦੇ ਘਰ ਦੀ ਸਿਰਜਣਾ ਕੀਤੀ ਅੱਜ, ਸ਼ਕਤੀ ਦੇ ਘਰ ਦੀ ਸਿਰਜਣਾ, ਵੀ ਅਰਲ ਬਰਲ ਬੋਲਣ ਵਾਲੇ ਮੂੰਹ ਤੋਂ ਝੱਗ ਸੁੱਟਣ ਵਾਲਾ ਜਿਹੜਾ ਕੁੱਤਾ ਹਲਕਾਇਆ ਜਾਏ ਨਾ, ਉਹਦਾ ਸਿਰ ਫੇਹ ਦੇਣਾ ਫਿਰ ਬੜਾ ਵੱਡਾ ਪਾਰਉਪਕਾਰ ਹੁੰਦਾ, ਨਹੀਂ ਤਾਂ ਪ੍ਰਜਾ ਵਾਸਤੇ ਖਤਰਾ ਬਣ ਜਾਏਗਾ। ਇਹੀ ਕਾਰਨ ਸੀ ਵੀ ਇਸ ਸੋਹਣੀ ਸਿਰਜੀ ਨਗਰੀ ਨਾਲ ਮੱਥਾ ਲਾਉਣ ਵਾਲੇ, ਭਾਵੇਂ ਉਹ ਅਬਦਾਲੀ ਸੀ, ਭਾਵੇਂ ਉਹ ਰੰਗੜ ਸੀ, ਭਾਵੇਂ ਉਹ ਦੁਨੀਆਂ ਦੇ ਉੱਤੇ ਅੱਜ ਦੇ ਯੁੱਗ ਵਿੱਚ ਵਰਤਦੇ ਹੋਏ ਟੈਂਕਾਂ ਤੋਪਾਂ ਚਾੜਨ ਵਾਲੇ ਸਨ, ਭਗਤੀ ਅਤੇ ਸ਼ਕਤੀ ਦੇ ਸੂਰਮਿਆਂ ਨੇ ਜਿਨ੍ਹਾਂ ਦੇ ਅੰਦਰ ਰਚਿਆ ਹੋਇਆ ਸੀ ਇਹ ਸੱਚ, ਉਹਨਾਂ ਨੇ ਫਿਰ ਐਸੇ ਹਲਕਾਇਆ ਹੋਇਆ ਅਤੇ ਸਿਰ ਫੇਹ ਦਿੱਤੇ ਸਾਹ ਸੀ। ਸੋ ਇਹ ਹਾਲਤ ਹੁੰਦੀ ਆ ਉਹਨਾਂ ਦੁਰਕਾਰਿਆ ਹੋਇਆਂ ਦੀ, ਪਤਾ ਨਹੀਂ ਉਹਨਾਂ ਨੇ ਕੀ ਕਰਨਾ, ਉਹ ਮੂੰਹ ਤੋਂ ਇੱਦਾਂ ਝੱਗ ਸੁੱਟਦੇ ਜਿਵੇਂ ਬੁੱਧ ਤੋਂ ਸੱਖਣਾ, ਸੋਝੀ ਤੋਂ ਸੱਖਣਾ ਹਲਕਿਆ ਕੁੱਤਾ ਝੱਗ ਸੁੱਟਦਾ ਹੈ।
ਕਿਆ ਹੋਵੇ ਕਿਸੇ ਹੀ ਦੈ ਕੀਤਾ, ਜਾਂ ਧੁਰ ਕਿਰਤ ਉਸ ਦਾ ਇਹੋ ਜਿਹਾ ਪਾਇਆ।
ਹੁਣ ਇੱਦਾਂ ਕਿਉਂ ਹੋਇਆ ਭਲਾ, ਇਹ ਵੀ ਗੱਲ ਕਲੀਅਰ ਕਰ ਦਿੱਤੀ ਵੀ ਕਿਸੇ ਦੇ ਕੀਤਿਆਂ ਨਹੀਂ, ਧੁਰੋਂ ਕਿਰਤ ਇੱਦਾਂ ਦੀ ਕਰਕੇ ਆਇਆ, ਕਰਤੂਤ ਇੱਦਾਂ ਦੀ ਕਰਕੇ ਆਇਆ, ਸੰਸਕਾਰ ਇੱਦਾਂ ਦੇ ਲੈ ਕੇ ਆਇਆ, ਜਾਂ ਧੁਰ ਕਿਰਤ ਉਸ ਦਾ ਇਹੋ ਜਿਹਾ ਪਾਇਆ। ਗੁਰੂ ਨੇ ਕਿਸੇ ਨੂੰ ਮਾੜੀ ਬੁੱਧ ਨਹੀਂ ਦਿੱਤੀ, ਪਰਮੇਸ਼ਰ ਨੇ ਕਿਸੇ ਨਾਲ ਬੁਰਾ ਨਹੀਂ ਕੀਤਾ, ਮਨੁੱਖ ਨੇ ਆਪਣੀ ਚਤੁਰਾਈ ਦੇ ਨਾਲ ਜਿਹੜੇ ਬੁਰੇ ਕਰਮ ਕੀਤੇ ਸੀ ਉਹ ਜਨਮਾਂ ਜਨਮਾਂ ਤੱਕ ਪਿੱਛਾ ਨਹੀਂ ਛੱਡਦੇ ਸੰਸਕਾਰ ਬਣ ਕੇ, ਤੇ ਆਪਣੇ ਕਰਮ ਕਰਕੇ ਉਹ ਲੋਕ ਬੇਮੁੱਖ ਹੋ ਜਾਂਦੇ।
ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲੇ ਕਿਸੇ ਨਾ ਭਾਵੇ।
ਉਹ ਮਨੁੱਖ ਸੱਚ ਦੀ ਕਮਾਈ ਕਿੱਥੋਂ ਖਾਏਗਾ ਵੀ, ਐਸਾ ਦੁਰਕਾਰਿਆ ਹੋਇਆ, ਜਿੱਥੇ ਵੀ ਜਾਂਦਾ ਝੂਠ ਦੀ ਟੇਕ ਲੈਂਦਾ, ਨਾ ਲੋਕ ਵਿੱਚ ਸੋਭਾ ਪਾਉਂਦਾ ਤੇ ਨਾ ਪ੍ਰਲੋਕ ਦੀ ਸੋਭਾ ਖੱਟਦਾ।
ਵੇਖੋ ਭਾਈ ਵਡਿਆਈ ਹਰ ਸੰਤੋ ਸਵਾਮੀ ਆਪਣੇ ਕੇ, ਜੈਸਾ ਕੋਈ ਕਰੈ ਤੈਸਾ ਕੋਈ ਪਾਵੈ।
ਆਹੀ ਤੇ ਵਡਿਆਈ ਹੈ ਮੇਰੇ ਸਵਾਮੀ ਦੀ, ਵੇਖੋ ਭਾਈ ਆਪਣੇ ਸਵਾਮੀ ਦੀ ਵਡਿਆਈ, ਪੂਰਾ ਨਿਆਂ ਕਰੇ ਕਰਤਾਰ, ਉਹਨੇ ਤੇ ਪੂਰਾ ਪੂਰਾ ਨਿਆਂ ਕਰਨਾ, ਜੈਸਾ ਕੋਈ ਕਰੇ ਤੈਸਾ ਕੋਈ ਪਾਵੈ, ਜੈਸਾ ਕੋਈ ਕਰੇ। ਸੱਚੇ ਪਾਤਸ਼ਾਹ ਧੰਨ ਕਲਗੀਧਰ ਮਹਾਰਾਜ ਜੀ ਮੁਕਤਸਰ ਸਾਹਿਬ ਤੋਂ ਜਦੋਂ ਬਠਿੰਡੇ ਨੂੰ ਗਏ ਨਾ, ਤੇ ਲੰਬੀ ਦਾ ਇਲਾਕਾ ਉੱਧਰ ਪਿੰਡ ਨੇ ਛੋਟੇ ਛੋਟੇ, ਬਾਜਕ, ਬੰਬੀਹਾ, ਕਾਲ ਝਰਾਣੀ, ਬੋੜੀ ਨਗਰ ਤੋਂ ਭਾਈ ਕਾਨ ਸਿੰਘ ਨਾਭਾ ਜੀ ਹੋਰਾਂ ਨੇ ਲਿਖਿਆ ਇਤਿਹਾਸ, ਕਹਿੰਦਾ ਬੋੜੀ ਨਗਰ ਤੋਂ ਕਾਲ ਝਰਾਣੀ ਗਏ ਅਤੇ ਜਿਸ ਰੁੱਖ ਦੇ ਹੇਠਾਂ ਬੈਠੇ ਸੀ ਉਹਦੀ ਸ਼ਿਖਰ ਦੇ ਉੱਤੇ ਇੱਕ ਕਾਂ ਕੁਰਲਾ ਰਿਹਾ। ਧਿਆਨ ਦੇਣਾ ਜਿਹੜਾ ਬਚਨ ਆਇਆ ਸੱਚੇ ਪਾਤਸ਼ਾਹ ਜੀ ਦਾ, ਜੈਸਾ ਕੋਈ ਕਰੇ ਤੈਸਾ ਕੋਈ ਪਾਵੈ। ਕਾਂ ਕੁਰਲਾ ਰਿਹਾ, ਉੱਚੀ ਉੱਚੀ ਬੋਲ ਰਿਹਾ, ਅਤੇ ਦੋ ਸਿੰਘ ਕੋਲ ਸਨ ਹਜ਼ੂਰ, ਕਹਿਣ ਲੱਗੇ ਇਸ ਕਾਂ ਦਾ ਅੰਤ ਕਰ ਦਿਓ, ਸਮਾਂ ਆ ਲੱਗਿਆ ਸੀ। ਸ਼ਾਇਦ ਇਸੇ ਲਈ ਪੁਕਾਰ ਪੁਕਾਰ ਕੇ ਆਪਣੀ ਹੋਂਦ ਦੱਸ ਰਿਹਾ ਸੀ। ਕਲਾਵਰਤੀ ਸਾਧ ਸੰਗਤ ਬੋਲਦਾ ਬੋਲਦਾ ਕਾਂ ਸਿੰਘਾਂ ਦਾ ਸ਼ਿਕਾਰ ਹੋਇਆ, ਧਰਤੀ 'ਤੇ ਡਿੱਗ ਪਿਆ, ਅੰਤ ਹੋ ਗਿਆ। ਕੋਲ ਬੈਠੇ ਸਵਾਲ ਕਰਨ ਵਾਲਿਆਂ ਨੇ ਕੁਝ ਨੇ ਪੁੱਛਿਆ, ਮਹਾਰਾਜ ਇਹ ਕਿਸ ਤਰ੍ਹਾਂ ਦਾ ਨਿਆਂ ਹੋਇਆ ਵੀ ਜੀਵ ਬੋਲ ਰਿਹਾ ਸੀ, ਉੱਡ ਰਿਹਾ ਸੀ, ਤੁਸੀਂ ਕਹਿ ਕੇ ਇਹਨੂੰ ਖਤਮ ਕਰਵਾ ਦਿੱਤਾ, ਇਹਦੀ ਮੌਤ ਹੋ ਗਈ। ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਇਹ ਗਾਥਾ ਆਇਆ ਗੁਰਮੁਖੋ। ਕਲਗੀਧਰ ਪਿਤਾ ਜੀ ਨੇ ਫਿਰ ਦੱਸਿਆ, ਕਹਿਣ ਲੱਗੇ, ਭਲੇ ਪੁਰਖੋ, ਇਹ ਜਨਮਾਂ ਦੇ ਸੰਸਕਾਰ ਢੋ ਰਿਹਾ ਸੀ, ਐਵੇਂ ਨਹੀਂ ਸੀ ਕੁਰਲਾ ਰਿਹਾ, ਰੁੱਖੀ ਜ਼ਬਾਨ ਨਾਲ ਐਵੇਂ ਨਹੀਂ ਸੀ ਕੁਕੁਰਿਆ, ਇਹ ਆਪਣੇ ਸੰਸਕਾਰ ਢੋ ਰਿਹਾ ਸੀ। ਸਿੱਖਾਂ ਨੇ ਕਿਹਾ, ਮਹਾਰਾਜ ਸਾਰੀ ਗੱਲ ਸਮਝਾਓ। ਅਤੇ ਸਾਹਿਬ ਨੇ ਦੱਸਿਆ ਵੀ ਇਹਦਾ ਸਾਡੇ ਨਾਲ ਸਾਡੇ ਕੋਲ ਆਉਣਾ ਅਤੇ ਇਹਦਾ ਕੁਰਲਾਉਣਾ, ਇਹ ਦੋਨੋਂ ਹੀ ਇਹਦੇ ਕਰਮ ਦਾ ਫਲ ਹੈ। ਇਹਦੀ ਜ਼ੁਬਾਨ ਦੀ ਖੁਸ਼ਕੀ ਇਹਦੇ ਕਰਮ ਦਾ ਫਲ ਹੈ, ਇਹਦਾ ਸਾਡੇ ਕੋਲ ਆਉਣਾ ਇਹ ਵੀ ਇਹਦੇ ਕਰਮ ਦਾ ਫਲ ਹੈ। ਕਦੀ ਵਕਤ ਸੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਇਹ ਜੀਵ ਆਤਮਾ ਜਦੋਂ ਮਨੁੱਖ ਦੇ ਰੂਪ ਵਿੱਚ ਸੀ, ਗੁਰੂ ਘਰ ਦੇ ਲਾਂਗਰੀ ਵਜੋਂ ਸੇਵਾ ਕਰਦੀ ਸੀ, ਗੁਰੂ ਘਰ ਨਾਲ ਸੰਯੋਗ ਸੀ, ਸੇਵਾ ਕੀਤੀ ਸੀ, ਇਹ ਕਰਮ ਦਾ ਫਲ ਸਾਡੇ ਕੋਲ ਲੈ ਕੇ ਆਇਆ। ਅਤੇ ਇਹ ਮੌਤ ਕਿਉਂ? ਸੇਵਾ ਕਰਦਿਆਂ ਇੰਨਾ ਅੰਦਰ ਕੁੜੱਤਣ ਭਰੀ ਹੋਈ ਸੀ, ਇੰਨਾ ਅੰਦਰ ਖੁਸ਼ਕ ਸੀ, ਇੰਨਾ ਰੁੱਖਾ ਬੋਲਦੇ ਸੀ ਕਿ ਕਦੀ ਕਿਸੇ ਨਾਲ ਨਿਮਰਤਾ ਹਲੀਮੀ ਨਾਲ ਪੇਸ਼ ਨਾ ਆਏ। ਜੇ ਕੋਈ ਪਿਆਰ ਵਾਲੇ ਸਿੱਖ ਆਉਣੇ, ਸਭ ਨਾਲ ਕੁਰਖਤ ਬੋਲਣਾ। ਹੁਣ ਗੁਰੂ ਕਹਿ ਰਿਹਾ, ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਣੀ, ਕਦੀ ਕਿਸੇ ਦੇ ਨਾਲ ਹਲੀਮੀ ਨਾਲ ਨਿਮਰਤਾ ਨਾਲ ਬੋਲਣਾ ਨਾ, ਇੰਨੀ ਰੁੱਖੀ ਜ਼ਬਾਨ। ਅਤੇ ਜਦੋਂ ਵਾਰ ਵਾਰ ਕਿਸੇ ਦਾ ਦਿਲ ਦੁਖਾਇਆ ਅਤੇ ਕਿਸੇ ਨਾਮ ਰੱਤੀ ਰੂਹ ਨੇ ਸਹਿਜ ਸੁਭਾਅ ਕਹਿ ਦਿੱਤਾ ਕਿ ਸਾਰਾ ਦਿਨ ਕਾਂ ਵਾਂਗ ਹੀ ਕੁਰਲਾਉਂਦਾ ਰਹਿੰਦਾ। ਜ਼ੁਬਾਨ ਦੇ ਬੀਜੇ ਹੋਏ ਕਰਮ ਦਾ ਫਲ ਕਿ ਕਾਂ ਦੀ ਜੂਨ ਭੋਗ ਰਿਹਾ, ਹੱਥਾਂ ਨਾਲ ਕੀਤੀ ਹੋਈ ਸੇਵਾ ਦਾ ਫਲ ਕਿ ਫਿਰ ਗੁਰੂ ਦੇ ਚਰਨਾਂ ਵਿੱਚ ਆ ਗਿਆ। ਅਤੇ ਭਲਿਓ ਪੁਰਖੋ, ਜੀਵਨ ਭੁੱਗ ਚੁੱਕਿਆ ਸੀ, ਇਹਨੂੰ ਮੌਤ ਨਹੀਂ ਦਿੱਤੀ, ਇਹਨੂੰ ਜਨਮ ਮਰਨ ਦੇ ਗੇੜ 'ਚੋਂ ਕੱਟ ਕੇ ਜੀਵਨ ਦਾ ਦਾਨ ਦਿੱਤਾ। ਇਹੀ ਤਾਂ ਨਿਆਂ ਆ ਮੇਰੇ ਸਾਹਿਬ ਦਾ। ਵੇਖੋ ਭਾਈ, ਵਡਿਆਈ ਹਰ ਸੰਤ ਹੋ, ਸਵਾਮੀ ਆਪਣੇ ਕੀ, ਜੈਸਾ ਕੋਈ ਕਰੈ ਤੈਸਾ ਕੋਈ ਪਾਵੈ। ਜਿਸ ਤਰ੍ਹਾਂ ਦਾ ਕੋਈ ਬੀਜਦਾ, ਜਿਹਾ ਬੀਜੈ ਸੋ ਲਾਉਣਾ, ਇਹ ਸਿਧਾਂਤ ਹੈ। ਕਦੀ ਇਹ ਨਾ ਸੋਚੀ ਵੀ ਕਿੱਕਰਾਂ ਬੀਜ ਕੇ ਦਾਖਾਂ ਲੱਗ ਜਾਣਗੀਆਂ। ਤੇਰੀ ਜ਼ੁਬਾਨ ਬੀਜ ਬੀਜ ਰਹੀ ਹੈ, ਤੇਰੀਆਂ ਅੱਖਾਂ ਬੀਜ ਬੀਜ ਰਹੀਆਂ ਨੇ, ਤੇਰੇ ਹੱਥ ਤੇ ਪੈਰ ਬੀਜ ਬੀਜ ਰਹੇ ਨੇ। ਤੇ ਜਿਸ ਤਰ੍ਹਾਂ ਦਾ ਕੋਈ ਬੀਜ ਬੀਜੇਗਾ, ਭਲਾ ਬੀਜੇਗਾ, ਭਲਾ ਫਲ ਪਾਵੇਗਾ ਭਾਈ। ਉਹੀ ਨਤੀਜੇ ਨਿਕਲਣੇ ਨੇ ਜੋ ਅਸੀਂ ਕਰਮ ਕਰਦੇ ਹਾਂ। ਇਸ ਲਈ ਸਾਨੂੰ ਧਰਮ ਸਿਖਾਉਂਦਾ ਕਿ ਭਲੇ ਪੁਰਖਾ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ, ਮੂਲੇ ਨਾ ਕੀਚੈ। ਤੇ ਜੇ ਚੰਗਾ ਬਣਨਾ ਨਾ, ਤੇ ਫਿਰ ਹਜ਼ੂਰ ਆਖਦੇ, ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ। ਸੋਝੀ ਵਾਲਿਆ, ਸਿਆਣਪ ਵਾਲਿਆ, ਤੀਖਣ ਬੁੱਧੀ ਵਾਲਿਆ, ਤੈਨੂੰ ਬੜੀ ਮੱਤ ਸਾਹਿਬ ਨੇ ਦਿੱਤੀ ਦੁਨੀਆਂ ਦੇ ਸਭ ਜੀਵਾਂ ਦਾ ਸਿਕਦਾਰ ਬਣਾ ਕੇ, ਤੇ ਤੂੰ ਆਪਣੇ ਕਰਮਾਂ ਦੇ ਲੇਖ ਕਾਲੇ ਕਿਉਂ ਲਿਖਦਾ ਪਿਆ? ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ। ਧਰਮ ਸਾਨੂੰ ਸਿਖਾ ਰਿਹਾ ਕਿ ਸਿੱਖ ਦਾ ਕਰਮ ਮਾੜਾ ਨਾ ਹੋਵੇ। ਜੇ ਕਰਮ ਬਦਲਦਾ ਤੇ ਫਿਰ ਅਸੀਂ ਧਰਮੀ ਹਾਂ, ਜੇ ਕਰਮ 'ਚ ਤਬਦੀਲੀ ਨਹੀਂ ਆਈ ਤੇ ਭੇਖ ਕਰਕੇ ਧਰਮੀ ਨਹੀਂ ਬਣਿਆ ਜਾਣਾ ਸਾਧ ਸੰਗਤ। ਸੋ ਇਹ ਕਰਤੇ ਦਾ ਪੂਰਾ ਨਿਆਂ ਹੈ, ਜੈਸਾ ਕੋਈ ਕਰੈ ਤੈਸਾ ਕੋਈ ਪਾਵੈ। ਇਸ ਲਈ ਗੁਰਸਿੱਖੋ, ਸਾਹਿਬ ਆਖਦੇ ਨੇ ਕਿਸੇ ਨੂੰ ਦੋਸ਼ ਨਾ ਦਿਓ, ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਕਰਤਾ ਕਿਸੇ ਦਾ ਬੁਰਾ ਨਹੀਂ ਚਿਤਵਦਾ, ਇਹੀ ਉਹਦਾ ਪੂਰਾ ਨਿਆਂ ਹੈ।
ਇਹੋ ਬ੍ਰਹਮ ਵਿਚਾਰ ਹੋਵੇ ਦਰ ਸਾਚੈ, ਅੱਗੋ ਦੇ ਜਨ ਨਾਨਕ ਆਖ ਸੁਣਾਵੈ।
ਸੱਚੇ ਦੇ ਦਰ ਉੱਤੇ ਇਹੀ ਬ੍ਰਹਮ ਵਿਚਾਰ ਹੈ। ਇਹ ਪਹਿਲਾਂ ਦਾਸ ਨਾਨਕ ਮੋਹਰ ਲਾ ਕੇ ਨਾ ਹਜ਼ੂਰ ਨੇ ਅੱਗੋਂ ਪਹਿਲਾਂ ਤੁਹਾਨੂੰ ਆਖ ਕੇ ਸੁਣਾ ਦਿੱਤੀ ਹੈ। ਇਹ ਬ੍ਰਹਮ ਵਿਚਾਰ ਸੱਚੇ ਦੇ ਦਰ ਉੱਤੇ ਪੂਰੀ ਵਰਤਦੀ ਹੈ। ਅੱਗੋਂ ਦੇ ਜਨ ਨਾਨਕ ਆਖ ਸੁਣਾਵੈ, ਤੁਹਾਨੂੰ ਉਸ ਕਚਹਿਰੀ ਉਸ ਦਰਗਾਹ ਵਿੱਚ ਜਾਣ ਤੋਂ ਪਹਿਲਾਂ ਕਹਿ ਕੇ ਸੁਣਾ ਦਿੱਤੀ ਹੈ। ਅਤੇ ਜੇ ਗੁਰਮੁਖੋ ਬ੍ਰਹਮ ਵਿਚਾਰ ਇੱਥੇ ਸਮਝ ਵਿੱਚ ਆ ਗਈ ਤੇ ਸਾਨੂੰ ਦਰਗਾਹ ਵਿੱਚ ਕਚਹਿਰੀ ਵਿੱਚ ਨਹੀਂ ਜਾਣਾ ਪਏਗਾ ਕਿਉਂਕਿ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ਣ ਦਾ ਜੋ ਜਨ ਪਾਰ ਬਨਮ ਆਪਣੇ ਕੀਤੇ ਤਿਨਕਾ ਬਹੁਰ ਕਛ ਨਾ ਵਿਚਾਰੇ। ਮੇਰੇ ਸਾਹਿਬ ਨੇ ਦਰ ਦੇ ਲੇਖੇ ਫਾੜ ਦਿੱਤੇ। ਇਹੀ ਘਟਨਾ ਹੋਈ ਸੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਦੀ ਸ਼ਰਧਾ ਸਤਿਕਾਰ ਨਾਲ ਤੁਸੀਂ ਯਾਦ ਮਨਾ ਰਹੇ ਗੁਰਸਿੱਖੋ। ਇਹੀ ਤੇ ਨਿਆਂ ਕੀਤਾ ਸੀ ਅਕਾਲ ਤਖ਼ਤ ਦੇ ਸਿਰਜਣਹਾਰੇ ਨੇ, ਜਿੱਦਣ ਬਟਾਲੇ ਦੇ ਰਹਿਣ ਵਾਲੇ ਨਿਤਿਆਨੰਦ ਪੰਡਿਤ ਨੇ ਕਿਹਾ ਸੀ ਮਨੁੱਖੀ ਰੂਹ ਨੂੰ ਰੱਬੀ ਦਰਗਾਹ ਵਿੱਚ ਲੇਖੇ ਦੇਣ ਲਈ 365 ਵਰੇ ਦਾ ਸਫ਼ਰ ਤੈਅ ਕਰਨਾ ਪੈਂਦਾ। ਭਾਈ ਸ਼ਾਮ, ਭਾਈ ਸੁੰਦਰ ਵਰਗੇ ਗੁਰਸਿੱਖ ਕਹਿਣ ਲੱਗੇ ਦੋ ਘੜੀਆਂ ਦੋ ਛਿੰਨ ਬੜੇ ਨੇ, ਸੁਰਤ ਦੀ ਪਰਵਾਜ਼ ਵਿੱਚ ਅਸੀਂ ਏਡੀ ਛੇਤੀ ਪੈਂਡਾ ਤੈਅ ਕਰ ਲਵਾਂਗੇ। ਤਲਖੀ ਵਿੱਚ ਆਇਆ ਹੋਇਆ ਪੰਡਿਤ ਵਿਦਵਾਨ ਸਾਹਿਬਾਂ ਕੋਲ ਗਿਆ। ਗੁਰੂ ਸਾਹਿਬ ਜੀ ਨੇ ਫੈਸਲੇ ਲਈ ਭਾਈ ਗੁਰਦਾਸ ਜੀ ਨੂੰ ਕਿਹਾ ਅਤੇ ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਜਿਹੜਾ ਨਿਰਣਾ ਦਿੱਤਾ ਸੀ ਨਾ ਬੜਾ ਪਿਆਰਾ ਸੀ। ਤੈਸ਼ ਵਿੱਚ ਆਏ ਪੰਡਿਤ ਨੇ ਕਿਹਾ ਸੀ ਮੈਂ ਸੱਚਾ ਹਾਂ, ਸਿੱਖ ਝੂਠ ਬੋਲਦੇ ਨੇ, ਪੂਰਾ ਨਿਆਂ ਕਰੋ। ਸਾਹਿਬਾਂ ਨੇ ਕਿਹਾ ਭਾਈ ਗੁਰਦਾਸ ਜੀ ਤੁਸੀਂ ਫੈਸਲਾ ਕਰੋ। ਅਕਾਲ ਤਖ਼ਤ ਸਾਹਿਬ ਦੀ ਸੇਵਾ ਭਾਈ ਸਾਹਿਬ ਕੋਲ ਸੀ, ਜਿਨ੍ਹਾਂ ਦੇ ਹਸਤ ਕਮਲਾਂ ਨਾਲ ਅਕਾਲ ਤਖ਼ਤ ਸਾਹਿਬ ਸਿਰਜਿਆ, ਅਤੇ ਉਹ ਸੱਚ ਦੇ ਪਹਿਰੇਦਾਰ ਧਰਮ ਦੇ ਪਰਪੱਕ ਗੁਰਸਿੱਖ ਉਹ ਪੂਰਾ ਨਿਆਂ ਕਰਦੇ ਸਨ ਅਕਾਲ ਦੇ ਤਖ਼ਤ ਦੇ ਉੱਤੇ। ਉਹਨਾਂ ਨੇ ਫੈਸਲਾ ਕੀਤਾ ਸੀ ਪੰਡਿਤ ਵੀ ਸੱਚਾ ਅਤੇ ਸਿੱਖ ਵੀ ਸੱਚੇ, ਬੜਾ ਚਰਜ ਫੈਸਲਾ ਸੀ। ਇਹ ਕਿਸ ਤਰ੍ਹਾਂ ਹੋ ਸਕਦਾ, ਜਦੋਂ ਝਗੜਾ ਹੋਵੇ ਇੱਕ ਪੱਖ ਤੇ ਝੂਠਾ ਹੋਵੇਗਾ ਹੀ ਨਾ। ਤੇ ਉਹਨਾਂ ਨੇ ਕਿਹਾ ਸੀ ਇਹ ਆਤਮਕ ਰਮਜ਼ ਹੈ, ਰੁੱਖ ਦੀ ਟੀਸੀ ਤੇ ਲੱਗੇ ਫਲ ਨੂੰ ਖਾਣ ਵਾਸਤੇ ਕੀੜੀ ਨੂੰ ਲੰਬਾ ਸਮਾਂ ਲੱਗੇਗਾ, ਪੰਛੀ ਘੜੀ ਚੋਂ ਦੀ ਉੱਡ ਕੇ ਪਹੁੰਚ ਜਾਏਗਾ, ਇਹ ਆਪਣੀ ਆਪਣੀ ਸਮਰੱਥਾ ਹੈ। ਤੇ ਦਾਨਸ਼ਵਰਾਂ ਨੇ ਪੁੱਛਿਆ ਨਹੀਂ ਤੁਸੀਂ ਆਪਣਾ ਨਿਰਣਾ ਦਿਓ ਕਿ ਜੋ ਪੰਡਿਤ ਕਹਿ ਰਹੇ ਨੇ ਨਿਤਿਆਨੰਦ ਪੁਰਾਣਾਂ ਦੇ ਆਧਾਰ ਦੇ ਉੱਤੇ ਕਿ ਮਨੁੱਖੀ ਆਤਮਾ ਨੂੰ 365 ਵਰੇ ਲੇਖਾ ਦੇਣ ਲਈ ਜਾਣ ਲਈ ਲੱਗਦੇ ਆ, ਤੁਸੀਂ ਦੱਸੋ ਵੀ ਕਿੰਨਾ ਸਮਾਂ ਲੱਗਦਾ। ਤੇ ਭਾਈ ਸਾਹਿਬ ਜੀ ਨੇ ਕਿਹਾ ਸੀ ਜੇ ਸਿੱਖ ਨੇ ਲੇਖੇ ਦੇਣ ਜਾਣਾ ਤਾਂ ਫਿਰ ਸਿੱਖ ਬਣਨ ਦਾ ਫਾਇਦਾ ਕੀ ਹੋਇਆ। ਧਰਮ ਰਾਏ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ, ਜੇ ਜੀਵਤ ਸਾਹਿਬ ਸੇਵਿਓ ਆਪਣਾ ਇਹ ਸਤਾ ਸਾਨੂੰ ਪ੍ਰਾਪਤ ਹੋ ਜਾਏ ਤੇ ਲੇਖੇ ਮੁੱਕ ਜਾਣਗੇ ਸਾਧ ਸੰਗਤ, ਨਹੀਂ ਤੇ ਲੇਖੇ ਮੁੱਕਣੇ ਨਹੀਂ ਸਾਡੇ। ਉਹਨੇ ਫਿਰ ਪੂਰਾ ਨਿਆਂ ਕਰਨਾ। ਦਰ ਲਏ ਲੇਖਾ ਪੀੜ ਛੁੱਟੈ ਨਾਨਕਾ ਜਿਉਂ ਤੇਲ, ਜਿਵੇਂ ਕੋਹਲੂ ਚ ਤੇਲ ਪੀੜੇ ਜਾਂਦੇ ਆ ਇੱਦਾਂ ਲੇਖਾ ਮੁੱਕਣਾ। ਸੋ ਜਿਉਂਦੇ ਜੀ ਲੇਖਾ ਨਿਬੇੜੀਏ ਗੁਰਮੁਖੋ, ਜਿਉਂਦੇ ਜੀ ਗੁਰੂ ਦੇ ਲੜ ਲੱਗ ਕੇ। ਇਹ ਸੱਚੀ ਗੱਲ ਤੁਹਾਨੂੰ ਅਗਾਉਂ ਸੁਣਾ ਦਿੱਤੀ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਿ ਉਹ ਲੇਖੇ ਬੜੇ ਭਿਆਨਕ ਹਨ।
ਪੌੜੀ ਗੁਰ ਸੱਚੈ ਬੱਧਾ ਥੇਹੂ ਰਖਵਾਲੇ ਗੁਰ ਦਿੱਤੇ।
ਗੁਰੂ ਨੇ ਮੋੜੀ ਗੱਡ ਕੇ ਸਿਰਜਣਾ ਕਰ ਦਿੱਤੀ, ਸੱਚੇ ਨੇ ਸੱਚਾ ਘਰ ਵਸਾ ਦਿੱਤਾ ਤੇ ਅੰਦਰ ਰਖਵਾਲੇ ਬਿਠਾ ਦਿੱਤੇ। ਜੀਓ ਪਾਏ ਪਿੰਡ ਜਿਨ ਸਾਜਿਆ, ਸਾਜ ਕੇ ਇਹ ਰਾਖੀ ਦਾ ਸਾਧਨ ਚੌਕੀ ਚੌਗਿਰਦ ਵੀ ਬਿਠਾ ਦਿੱਤੀ।
ਪੂਰਨ ਹੋਈ ਆਸ ਗੁਰ ਚਰਨੀ ਮਨ ਰਤੇ,
ਉਹਨਾਂ ਦੀ ਗਾਥਾ ਗੁਰਮੁਖੋ ਜਿਨ੍ਹਾਂ ਨੂੰ ਰੰਗ ਚੜ ਗਿਆ, ਆਸਾ ਪੂਰੀ ਹੋ ਗਈ, ਗੁਰੂ ਦੇ ਚਰਨਾਂ ਦੀ ਪਾਹ ਲੱਗ ਗਈ।
ਗੁਰ ਕਿਰਪਾਲ ਬੇਅੰਤ ਅਵਗੁਣ ਸਭ ਹਤੇ,
ਮੇਰਾ ਗੁਰੂ ਬੜਾ ਬੇਅੰਤ ਹੈ, ਪੱਲਾ ਪਕੜ, ਅਵਗੁਣ ਸਭ ਹਤੇ, ਔਗਣ ਨਾਸ਼ ਹੋ ਗਏ, ਸਭ ਔਗਣ ਨਾਸ਼ ਹੋ ਗਏ। ਕਰਮ ਦਾ ਫਲ ਪਾਇਆ, ਖੰਡੂਰ ਸਾਹਿਬ ਦੀ ਧਰਤੀ ਤੇ ਬੈਠੀ ਜੁਲਾਹੇ ਦੀ ਪਤਨੀ ਨੇ ਜਿੱਦਣ ਸਾਹਿਬ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਕਬੂਲ ਬੋਲੇ, ਆਪਣੇ ਨਿੱਜ ਵਾਸਤੇ ਕਹੇ ਹੋਏ ਕਬੂਲ ਨਿਰਾਦਰੀ ਵਾਲੇ ਬਚਨ ਜਰ ਲਏ, ਪਰ ਜਦੋਂ ਕਿਹਾ ਨਾ ਆਪਣੇ ਵਾਸਤੇ ਤੇ ਬੜਾ ਤ੍ਰਿਸਕਾਰ ਵਾਲਾ ਸ਼ਬਦ ਵਰਤਿਆ ਸੀ, ਮੈਂ ਇੱਥੇ ਬੋਲ ਨਹੀਂ ਸਕਦਾ, ਪਰ ਜਦੋਂ ਕਿਹਾ ਨਿਥਾਵਾਂ ਅਮਰਦਾਸ ਹਜ਼ੂਰ ਦਾ ਨਫ਼ਰਤ ਨਾਲ ਨਾਂ ਲੈ ਕੇ ਤੇ ਅੱਗੇ ਕਿਹਾ ਨਿਥਾਵਾਂ, ਉਹ ਨਹੀਂ ਜਰ ਸਕੇ ਮਹਾਰਾਜ। ਕਹਿਣ ਲੱਗੇ ਕਮਲੀਏ ਮੇਰੇ ਆਸਰੇ ਤੇ ਸ਼ੱਕ ਨਾ ਕਰ, ਮੈਨੂੰ ਭਾਵੇਂ ਤੂੰ ਮਾੜਾ ਕਹਿ ਲੈ, ਅਮਰਦਾਸ ਦੀ ਬਜਾਏ ਅਮਰੂ ਕਹਿ ਲੈ, ਮੈਨੂੰ ਗੁੱਸਾ ਗਿਲਾ ਨਹੀਂ, ਪਰ ਮੇਰੇ ਆਸਰੇ ਤੇ ਸ਼ੱਕ ਨਾ ਕਰ, ਮੈਨੂੰ ਸਥਿਰ ਥਾਂ ਮਿਲ ਗਈ ਹੈ, ਸਥਿਰ ਆਸਰਾ ਮਿਲ ਗਿਆ। ਤੇ ਇੱਥੇ ਇਹ ਗੁਰੂ ਦਾ ਸਰਾਪ ਨਾ ਸਮਝ ਲੈਣਾ, ਉਹਨੇ ਆਪਣੇ ਕੀਤੇ ਦਾ ਫਲ ਪਾਇਆ, ਜ਼ੁਬਾਨ ਦਾ ਬੋਲ ਬੋਲਿਆ ਸੀ, ਕਮਲੀ ਹੋਈ। ਤੇ ਜਦੋਂ ਗੁਰੂ ਦੀ ਸ਼ਰਨ ਵਿੱਚ ਆਈ, ਉਹ ਕਰਮ ਦੇ ਜਿਹੜੇ ਪਾਪ ਫਲ ਸੀ ਨਾ ਧੋਤੇ ਗਏ, ਤੇ ਸੁੱਧ ਬੁੱਧ ਪਰਤਾਈ ਮੇਰੇ ਗੁਰੂ ਦੀ ਸ਼ਰਨ ਜ਼ਿੰਦਗੀ ਦੀ ਕਾਲਖ ਉਤਾਰ ਦਿੰਦੀ ਹੈ। ਸਾਧ ਸੰਗਤ ਕਲ ਮਲ ਉੱਤਰ ਜਾਂਦੀ ਹੈ ਜਿਹੜੇ ਗੁਰੂ ਦੀ ਸ਼ਰਨ ਵਿੱਚ ਆਉਂਦੇ ਆ। ਗੁਰ ਕਿਰਪਾਲ ਬੇਅੰਤ ਅਵਗੁਣ ਸਭ ਹੱਤੇ, ਸਭ ਗੁਨਾਹਾਂ ਦਾ ਨਾਸ਼ ਹੋ ਗਿਆ।
ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ,
ਆਪਣੇ ਘਰ ਜਿਨ੍ਹਾਂ ਨੂੰ ਜੋ ਜਨ ਭਾਰ ਬ੍ਰਹਮ ਆਪਣੇ ਕੀਤੇ, ਜਿਨ੍ਹਾਂ ਨੂੰ ਆਪਣਿਆਂ ਕੀਤਾ। ਹੱਥ ਦੇ ਰੱਖਿਆ ਆਪਣੇ ਕੋ, ਦਿਆਲੂ ਸਾਹਿਬ ਨੇ ਬਖਸ਼ਿਸ਼ ਕੀਤੀ, ਵੱਡੀ ਦਿਆਲਤਾ ਕੀਤੀ। ਗੁਰਮੁਖੋ ਇੱਕ ਗੱਲ ਚੇਤੇ 'ਚ ਰੱਖਣਾ, ਸਾਹਿਬ ਨੇ ਜਿਨ੍ਹਾਂ ਨੂੰ ਆਪਣੇ ਆਪਣੇ ਬਣਨ ਵਾਸਤੇ, ਵੇਖੋ ਕੋਈ ਉਹਨੇ ਜਾਤ ਬਰਾਦਰੀ ਵਰਨ ਫਿਰਕਾ ਇਲਾਕੇ ਦੀ ਸ਼ਰਤ ਨਹੀਂ ਰੱਖੀ। ਗੁਰੂ ਪਾਤਸ਼ਾਹ ਜੀ ਨੇ ਆਪਣੇ ਬਣਾਉਣ ਵਾਸਤੇ ਇੱਕ ਸ਼ਰਤ ਰੱਖੀ ਵੀ ਜਿਹਦੇ ਕੋਲ ਗੁਣ ਹਨ ਉਹ ਮੇਰਾ ਆਪਣਾ ਹੈ। ਪ੍ਰਿਥੀ ਚੰਦ ਆਪਣਾ ਕਿਉਂ ਨਹੀਂ ਬਣ ਸਕਿਆ ਬਈ, ਘਰ ਜਨਮਿਆ ਸੀ। ਧੀਰਮਲ ਰਾਮ ਰਾਏ ਆਪਣਾ ਕਿਉਂ ਨਹੀਂ ਬਣ ਸਕਿਆ, ਜੇ ਜਾਤਾਂ ਬਰਾਦਰੀਆਂ ਕਰਕੇ ਆਪਣੇ ਬਣਨਾ ਵੀ ਇਹ ਆਪਣੇ ਹਨ, ਇਹ ਸਿੱਖ ਹਨ, ਇਹ ਸਿੱਖਾਂ ਦੇ ਘਰ ਜਨਮੇ ਹਨ, ਆਪਣੇ ਹਨ। ਇਹ ਪਿਆਰ ਕੜਾਵਾ ਬਹੁਤ ਵੱਡਾ, ਸਾਰੀ ਸ੍ਰਿਸ਼ਟੀ ਆਪਣੀ ਹੈ, ਨਾ ਕੋ ਵੈਰੀ ਨਹੀਂ ਬੇਗਾਨਾ। ਪਰ ਜੇ ਗੁਰੂ ਦੇ ਪ੍ਰੇਮ ਕੜਾਵੇ ਵਿੱਚੋਂ ਨਿਕਲ ਕੇ ਕੋਈ ਮੂੰਹ ਮੋੜ ਕੇ ਖੜ ਜਾਏ, ਉਹਦਾ ਫਿਰ ਆਪਣੇ ਕਰਮਾਂ ਦਾ ਫਲ ਹੈ। ਚੇਤੇ 'ਚ ਰੱਖਣਾ, ਸੱਚੇ ਸਾਹਿਬ ਜੀ ਨੇ ਕਰਮ ਦਾ ਫਲ ਭੁਗਤਾਉਣਾ ਅਤੇ ਉਹ ਸਾਰਿਆਂ ਨੂੰ ਆਪਣੇ ਬਣਾ ਰਿਹਾ। ਉਹਦੀ ਯਾਦ, ਉਹਦੀ ਸ਼ਰਨ ਸਾਡੀ ਜ਼ਿੰਦਗੀ 'ਚ ਸੁੱਖ ਭਰ ਸਕਦੀ ਹੈ। ਬਾਣੀ ਦਾ ਇੱਕ ਬਚਨ ਚੇਤੇ ਆਇਆ, ਜਿੱਤ ਸੇਵੀ ਹੈ, ਜਿੱਤ ਸੇਵਿਆ ਸੁੱਖ ਪਾਈ ਹੈ, ਜਿੱਤ ਸੇਵਿਆ ਸੁੱਖ ਪਾਈ ਹੈ, ਸਾ ਘਾਲ ਬੁਰੀ ਕਿਉਂ ਘਾਟੀ ਹੈ। ਕਿਉਂ ਬੁਰਾ ਕਰਮ ਕਰਦੇ ਹਾਂ? ਵਾਹਿਗੁਰੂ ਜਿੱਤ ਸੇਵਿਆ ਸੁੱਖ ਪਾਈ ਹੈ। ਜਿਸ ਵਾਹਿਗੁਰੂ ਜੀ ਨੂੰ ਸਿਮਰਨ ਦੇ ਸਦਕਾ ਸੁੱਖ ਪ੍ਰਾਪਤ ਹੁੰਦਾ, ਜਿਸ ਕਰਮ ਨੂੰ ਅਸੀਂ ਭੋਗਣਾ ਹੈ, ਅਸੀਂ ਫਲ ਪਾਉਣਾ ਜਿਸ ਕਰਮ ਦਾ, ਜਿੱਤ ਸੇਵਿਆ ਸੁੱਖ ਪਾਈ ਹੈ, ਸੋ ਸਾਹਿਬ ਸਦਾ ਸੰਭਾਲੀ ਹੈ। ਜਿੱਤ ਕੀਤਾ ਪਾਈ ਹੈ ਆਪਣਾ, ਸਾ ਘਾਲ ਬੁਰੀ ਕਿਉਂ ਘਾਟੀ ਹੈ। ਕਿਉਂ ਬੁਰਾ ਕਰਮ ਕਰੀਏ ਜੇ ਆਪਣੇ ਕੀਤੇ ਕਰਮ ਦਾ ਫਲ ਸਾਰਿਆਂ ਨੂੰ ਪਾਉਣਾ ਪੈਣਾ? ਬੀਜਣ ਵਾਲੇ ਨੂੰ ਪਤਾ ਹੈ ਕਿ ਇਹ ਕੰਡੇ ਕਿਸੇ ਵਾਸਤੇ ਨਹੀਂ, ਮੇਰੇ ਆਪਣੇ ਰਾਹ ਵਾਸਤੇ ਹੈ। ਵਾਹਿਗੁਰੂ ਜੀ ਨੂੰ ਚੇਤੇ ਕਰ, ਜੀਵਨ ਸੁਖੀ ਹੋਏਗਾ ਆਪਣੇ ਕਰਮ ਮੰਦੇ ਕਰਕੇ। ਕਿਉਂ ਆਪਣੇ ਵਾਸਤੇ ਕੰਡੇ ਬੀਜ ਰਿਹਾ ਬਈ? ਜੇ ਆਪਣੇ ਕੀਤਾ ਪਾਉਣਾ ਤਾਂ ਮਹਾਰਾਜ ਕਹਿੰਦੇ ਕਿਉਂ ਮਾੜੀ ਘਾਲਣਾ ਘਾਲ ਰਿਹਾ, ਚੰਗੀ ਘਾਲਣਾ ਘਾਲ, ਚੰਗਾ ਕਰਮ ਕਮਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਇੱਕ ਸੁੰਦਰ ਮਿਸਾਲ ਸਾਡੇ ਸਾਹਮਣੇ ਰੱਖ ਕੇ, ਕਹਿੰਦੇ ਅੰਦਰ ਸਭਾ ਦੁਸ਼ਾਸਨਾ ਮੱਥੇਵਾਲ ਦਰੋਪਦੀ ਆਉਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਧੀ, ਪੰਜੇ ਪਾਂਡਵ ਦੇਖਦੇ ਆਉ ਘੱਟ ਰੂਧੀ ਨਾਰ ਜਿਨ੍ਹਾਂ ਦੀ, ਅੱਖੀ ਮੀਟ ਧਿਆਨ ਧਰ ਹਾ ਹਾ ਕ੍ਰਿਸ਼ਨ ਕਰੇ ਬਿਲ ਲਾਂਦੀ, ਕੱਪੜ ਕੋਟ ਉਸਾਰਿਆਂ ਥੱਕੇ ਦੂਤ ਨਾ ਪਾਰ ਵਸਾਂਦੀ, ਘਰ ਜਾਏ ਠਾਕੁਰ ਮਿਲੈ ਪੈਜ ਰਹਿ ਬੋਲੈ ਸ਼ਰਮਾਂਦੀ। ਹੁਣ ਤੱਤ ਤਾਂ ਇਹ ਹੈ ਵੀ ਪਰਮੇਸ਼ਰ ਆਪਣੇ ਪਿਆਰਿਆਂ ਦੀ ਲਾਜ ਰੱਖਦਾ, ਪਰ ਇਸ ਕਹਾਣੀ ਵਿੱਚੋਂ ਬੜੀ ਪਿਆਰੀ ਸਿੱਖਿਆ ਮਿਲਦੀ ਹੈ। ਲਾਜ ਕਿਵੇਂ ਰਹਿ ਗਈ ਅਤੇ ਬੇਪਤ ਕਿਵੇਂ ਹੋਈ? ਕਰਮ ਦਾ ਫਲ, ਜ਼ੁਬਾਨ ਦਾ ਬੀਜਿਆ ਹੋਇਆ ਬੀਜ ਜਦੋਂ ਕਰਮ ਦਾ ਫਲ ਬਣ ਕੇ ਸਾਹਮਣੇ ਆਇਆ। ਜਿੱਦਣ ਘਰ ਵਿੱਚ ਦਾਖਲ ਹੁੰਦੇ ਦੁਰਯੋਧਨ ਵਾਸਤੇ ਇੱਕ ਕਬੂਲ ਬੋਲਿਆ ਸੀ, ਅੰਨੇ ਦਾ ਪੁੱਤਰ ਅੰਨਾ ਹੀ ਰਿਹਾ ਨਾ, ਈਰਖਾ ਦੀ ਅੱਗ ਬਲੀ, ਭਾਂਬੜ ਉੱਚੇ ਹੋਏ ਅਤੇ ਉਹਦਾ ਸੇਕ ਇੱਕ ਦਿਨ ਲੱਗਾ ਗੁਰਮੁਖੋ। ਇਸ ਵਾਸਤੇ ਭਲਿਆ ਕੁਝ ਵੀ ਬੋਲਦਾ ਕੁਝ ਵੀ ਕਮਾਉਂਦਾ ਸੋਚ ਕੇ ਕਮਾ, ਤੇਰੇ ਕਮਾਏ ਹੋਏ ਦਾ ਫਲ ਤੈਨੂੰ ਭੋਗਣਾ ਪੈਣਾ। ਪੱਤ ਰਹਿ ਗਈ ਕਰਮ ਦਾ ਫਲ, ਉਸੇ ਤਰ੍ਹਾਂ ਹੀ ਕਰਮ ਦਾ ਫਲ, ਆਪਣੇ ਪੱਲੂ ਨਾਲੋਂ ਕੱਪੜਾ ਪਾੜ ਕੇ ਕਿਸੇ ਦਾ ਨੰਗ ਕੱਜਣ ਵਾਸਤੇ, ਦੁਰਬਾਸ਼ਾ ਰਿਖੀ ਇਸ਼ਨਾਨ ਕਰਦੇ ਸੀ ਅਤੇ ਨੰਗੇਜ ਕੱਜਣ ਵਾਸਤੇ ਕੁਪੀਨ ਪਾਣੀ ਵਿੱਚ ਰੁੜ ਗਈ, ਹੜ੍ਹ ਵੱਧਦਾ ਪਿਆ, ਪਾਣੀ ਵੱਧਦਾ ਪਿਆ, ਰਾਜਕੁਮਾਰ ਪੁੱਤਰੀਓ ਮੈਂ ਬਾਹਰ ਕਿਵੇਂ ਆਵਾਂ, ਅਤੇ ਆਪਣੇ ਪੱਲੂ ਦਾ ਵਸਤਰ ਪਾੜ ਕੇ ਨਦੀ ਦੇ ਅੰਦਰ ਸੁੱਟਿਆ, ਕਿਸੇ ਦਾ ਨੰਗੇਜ ਕੱਜਿਆ, ਕਿਸੇ ਦਾ ਪਰਦਾ ਕੱਜਿਆ, ਅਤੇ ਅੱਜ ਆਪਣਾ ਪਰਦਾ ਕੱਜਿਆ ਗਿਆ। ਪਾਗਾਂ ਵਾਲਿਓ, ਜ਼ਿੰਦਗੀ ਨੂੰ ਇੱਦਾਂ ਦਾ ਬਣਾਈਏ ਜੇ ਕਿਸੇ ਦਾ ਪਰਦਾ ਕੱਜਾਂਗੇ ਸਾਡਾ ਪਰਦਾ ਕੱਜਿਆ ਜਾਏਗਾ, ਜੇ ਕਿਸੇ ਦਾ ਭਲਾ ਕਰਾਂਗੇ ਸਾਡਾ ਭਲਾ ਹੋ ਜਾਏਗਾ। ਅਸਲ ਵਿੱਚ ਅਸੀਂ ਕਿਸੇ 'ਤੇ ਪਰਉਪਕਾਰ ਨਹੀਂ ਕਰ ਰਹੇ, ਜਿਹਨੂੰ ਅਸੀਂ ਸੇਵਾ ਕਹਿੰਦੇ ਹਾਂ ਉਹ ਕਿਸੇ ਵਾਸਤੇ ਨਹੀਂ ਕਰ ਰਹੇ, ਅਸਲ 'ਚ ਅਸੀਂ ਆਪਣਾ ਭਲਾ ਕਰ ਰਹੇ ਹਾਂ। ਜਿਹੜੀ ਮਾਇਆ ਕਰਕੇ, ਸਰੀਰ ਕਰਕੇ, ਵਸਤ ਕਰਕੇ ਕੋਈ ਵੀ ਬੀਜ ਬੀਜਦੇ ਹੋ, ਕਰਮ ਕਰਦੇ ਹਾਂ, ਇਹ ਨਾ ਸੋਚੋ ਵੀ ਅਸੀਂ ਕਿਸੇ 'ਤੇ ਅਹਿਸਾਨ ਕਰ ਰਹੇ ਹਾਂ, ਕਿਸੇ ਨੂੰ ਮਾਇਆ ਦਿੱਤੀ ਹੈ, ਕਿਸੇ ਨੂੰ ਭੋਜਨ ਦਿੱਤਾ, ਇਹ ਮੈਂ ਆਪਣੇ ਵਾਸਤੇ ਰਿਜ਼ਰਵ ਕਰ ਰਿਹਾ, ਰਿਜ਼ਰਵ ਮੈਂ ਆਪਣੇ ਵਾਸਤੇ ਜਮ੍ਹਾਂ ਕਰ ਰਿਹਾ, ਅਤੇ ਇਹ ਜਮ੍ਹਾਂ ਕੀਤਾ ਹੋਇਆ ਇਹ ਐਫ ਡੀ ਨੇ ਦੁੱਗਣਾ ਚੌਗਣਾ ਹੋ ਕੇ ਮੈਨੂੰ ਮਿਲਣਾ। ਬੀਜਿਆ ਸੀ ਨਾ ਰਾਜਾ ਅਜੇ ਨੇ, ਅਤੇ ਸਾਹਿਬ ਕਹਿੰਦੇ ਅਜੇ ਸੁਰੋਵੈ ਭਿੱਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ। ਆਪਣੇ ਕਰਮ ਨੂੰ ਵਾਚਣ ਦਾ ਯਤਨ ਕਰੀਏ, ਅਸੀਂ ਕੀ ਕਰ ਰਹੇ ਹਾਂ, ਫਿਰ ਕਿਸੇ ਦੇ ਉੱਤੇ ਦੋਸ਼ ਦਈਏ। ਸਾਧ ਸੰਗਤ, ਅੱਜ ਬੜਾ ਸੌਖਾ ਤਰੀਕਾ ਹੈ, ਜਦੋਂ ਕੁਝ ਬੁਰਾ ਹੁੰਦਾ ਤੇ ਦੋਸ਼ ਦੂਸਰੇ ਤੇ ਮੜਦੇ ਹਾਂ, ਜੇ ਹੋਰ ਕੋਈ ਨਹੀਂ ਲੱਭਦਾ ਤੇ ਅਸੀਂ ਰੱਬ ਨੂੰ ਦੋਸ਼ ਦੇ ਦਿੰਦੇ। ਮੇਰੇ ਗੁਰੂ ਨੇ ਆਖਿਆ, ਨਾਰਾਇਣ ਨਿੰਦਸ ਕਾਹੇ ਭੁੱਲੀ ਗਵਾਰੀ, ਦੁਕਿਰਤ ਸੁਕਿਰਤ ਥਾਰੋ ਕਰਮਰੀ। ਸੋ ਸੱਚੇ ਪਾਤਸ਼ਾਹ ਮਹਾਰਾਜ ਕਹਿ ਰਹੇ, ਜਿਹੜੇ ਆਪਣੇ ਹੋ ਨਿਬੜੇ, ਜਿਹਨਾਂ ਨੂੰ ਪਰਉਪਕਾਰ ਦੀ ਜ਼ਿੰਦਗੀ ਮਿਲੀ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਸਾਰੇ ਲੇਖੇ ਮੁੱਕ ਗਏ।
ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇਤੇ।
ਮੈਂ ਉਸ ਗੁਰੂ ਤੋਂ ਕੁਰਬਾਨ ਜਾਂਦਾ, ਗੁਣਾਂ ਵਾਲੇ ਸਤਿਗੁਰੂ ਤੋਂ, ਜਿਹਨੇ ਮੇਰੇ ਜੀਵਨ ਨੂੰ ਗੁਣਾਂ ਨਾਲ ਭਰਿਆ, ਜਿਹਦੇ ਇੰਨੇ ਗੁਣ ਨੇ ਕਿ ਮੈਂ ਕਥਨ ਨਹੀਂ ਕਰ ਸਕਦਾ, ਜਿਹਨੇ ਉਸ ਸਾਹਿਬ ਨੇ ਮੇਰੇ ਜੀਵਨ 'ਚੋਂ ਬੁਰਿਆਈਆਂ ਕੱਢ ਕੇ, ਔਗਣ ਕੱਢ ਕੇ ਅਤੇ ਗੁਣ ਭਰ ਦਿੱਤੇ। ਬਖਸ਼ਿਸ਼ ਕਰਨ ਮਹਾਰਾਜ, ਸਾਡਾ ਜੀਵਨ ਗੁਣਾਂ ਨਾਲ ਨਿਵਾਜਿਆ ਜਾਵੇ, ਜੀਵਨ ਸ਼ਾਂਤ ਹੋ ਜਾਏਗਾ। ਸਾਧ ਸੰਗਤ, ਔਗਣ ਹੀ ਬੇਚੈਨੀ ਦਾ ਕਾਰਨ ਹਨ। ਆਓ ਆਖਰੀ ਪੰਕਤੀ ਇੱਕ ਵਾਰ ਫਿਰ ਸਰਵਣ ਕਰੀਏ ਜੀ।
ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ, ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇਤੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।